ਜਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕੋ ਓਂਕਾਰ ਸਤਿਗੁਰ ਪ੍ਰਸਾਦ ਲਿਖਤੁਮ ਰਾਮ ਸਿੰਘ ਤੇ ਸਾਹਿਬ ਸਿੰਘ ਹੋਰ ਸਮੂਹ ਖਾਲਸਾ ਦੀ ਭੈਣੀ ਦਾ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ ਮਿੱਤਰ ਅਸਾਡੜੇ ਸੇਈ ਹੋ ਟੂ ਢੇਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਜੋਗ ਉਪਮਾ ਸਿੰਘ ਸਾਹਿਬ ਨਿਹੰਗ ਸਿੰਘ ਕਾਹਨ ਸਿੰਘ ਜੀ ਜਵਾਰ ਸਿੰਘ ਜੀ ਤੇ ਸੁੱਧ ਸਿੰਘ ਜੀ ਰਮੇਸ਼ਰ ਸਿੰਘ ਜੀ ਹੁਕਮਾ ਸਿੰਘ ਜੀ ਅਤੇ ਸਮੁੰਦ ਸਿੰਘ ਜੀ ਉੱਤਮ ਸਿੰਘ ਦੋਨੋ ਤੇ ਜੋਗਾ ਸਿੰਘ ਮਾਨ ਸਿੰਘ ਜੀ ਤੇ ਹੋਰ ਸਮੂਹ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਪ੍ਰਮਾਣ ਕਰਨੀ ਜੀ। ਹੋਰ ਜੀ ਵਿਵਾਹ ਦੀ ਬਾਤ ਖਰੀ ਚੰਗੀ ਹੈ, ਸਵਾਗਮ ਕੇ ਵਿਚ ਹੀ ਵਿਆਹ ਦਾ ਆਨੰਦ ਪੜ ਲੈਣਾ। ਹੋਰ ਸਾਰੀ ਸੰਗਤ ਨੇ ਸਾਂਤ ਕੀ ਇਹੀ ਜੀ ਫੜਨੀ, ਕੋਈ ਕਿਸੇ ਤਰ੍ਹਾਂ ਦੀ ਨਿੰਦਿਆ ਕਰੇ ਉਸ ਦੇ ਵੱਲ ਧਿਆਨ ਨਹੀਂ ਕਰਨਾ, ਚਾਹੇ ਕੋਈ ਕਿਸੇ ਨੂੰ ਮਾਰੇ ਤਾਂ ਵੀ ਸਬਰ ਕਰ ਜਾਣਾ। ਪਰਮੇਸ਼ਰ ਖਿਮਾ ਧੀਰਜ ਵਾਲਿਆਂ ਦੇ ਸਦਾ ਅੰਗ ਸੰਗ ਹੈ ਜੀ। ਗੁਰੂ ਜੀ ਲਿਖਾ ਹੈ ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰਾ ਪਾਸ। ਹੋਰ ਜੀ ਉਸ ਦੀ ਸਲਾਹ ਫੇਰ ਮਿਲਣ ਦੀ ਹੋਵੇ ਤਾਂ ਫੇਰ ਮਿਲਾਏ ਲੇਵੋ। ਜੋ ਕੋਈ ਇਸ ਧਰਮ ਵਿਚ ਚੱਲੂਗਾ ਤਾਂ ਉਸ ਨੂੰ ਸਭ ਸੁਖ ਪ੍ਰਾਪਤ ਹੋਏ ਜਾਣਗੇ, ਸਤ ਕਰਕੇ ਮਰਨਾ ਪਰ ਕੰਮ ਖਿਮਾ ਦਾ ਬਹੁਤ ਹੈ ਵੱਡਾ। ਹੋਰ ਮਹਾਰਾਜ ਜੀ ਸਮੂਹੇ ਖਾਲਸੇ ਨੂੰ ਆ ਵਿਚਾਰ ਕਰ ਲੈਣਾ, ਜੋ ਭਲਾਈ ਦੇ ਕੰਮ ਹਨ ਮੇਰੀ ਬੁੱਧ ਬਹੁਤ ਥੋੜੀ ਹੈ, ਮੈਂ ਤਾਂ ਕੁਛ ਜਪ ਤਪ ਨਹੀਂ ਕੀਤਾ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈ ਤੁਮਾਰੀ। ਮੇਰੀ ਲੱਜਿਆ ਤੁਸੀਂ ਸਾਧ ਸੰਗਤ ਨੇ ਰੱਖਣੀ ਹੈ, ਜੇਕਰ ਤੁਸੀਂ ਭਰੇ ਹੋਵੋਗੇ ਤਾਂ ਮੈਨੂੰ ਬੁਰਾ ਕਿਸੇ ਨਹੀਂ ਆਖਣਾ ਤੁਹਾਡੇ ਪਿੱਛੇ, ਔਰ ਮੈਨੂੰ ਵੀ ਬਖਸ਼ ਦੇਊਗਾ ਗੁਰੂ। ਸਭ ਮਹੰਤ ਪੰਚ ਨੇ ਦ੍ਰਿੜ ਰਹਿਣਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ ਲਿਖਤੋ ਦਿਆਲ ਸਿੰਘ ਤੇ ਕਿਰਪਾਲ ਸਿੰਘ ਸਰਬ ਉਮਾ ਜੋਗ ਸਮੂਹ ਸੰਗਤ ਖਾਲਸੇ ਜੀ ਕੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਬਾਚਨੀ ਜੀ ਪ੍ਰਮਾਣ ਕਰਨੀ। ਸਮੂਹ ਮਾਈ ਬੀਬੀ ਕੋ ਰਾਮ ਸਤ ਬੁਲਾਈ ਬਾਚਨੀ। ਹੋਰ ਅਸੀਂ ਆਨੰਦ ਖੁਸ਼ੀ ਹੈ ਜੀ, ਸਮੂਹ ਸੰਗਤ ਕੀ ਸੁਖ ਮੰਗਦੇ ਹਾਂ ਹਮੇਸ਼ਾ ਅਕਾਲ ਪੁਰਖ ਪਾਸੋਂ। ਹੋਰ ਤਾਂ ਖਾਲਸਾ ਜੀ ਕੋਈ ਦੁੱਖ ਨਹੀਂ, ਇੱਕ ਸੰਗਤ ਦੇ ਵਿਛੋੜੇ ਦਾ ਦੁੱਖ ਹੈ, ਸੋ ਇਹ ਦੁੱਖ ਗੁਰੂ ਸਾਹਿਬ ਦੇ ਮੇਟਣ ਦਾ ਹੈ, ਜਦ ਗੁਰੂ ਚਾਹੂਗਾ ਤੁਰਤ ਹੀ ਮੇਟ ਦੇਊਗਾ। ਸੋ ਜੀ ਸਮੂਹ ਸੰਗਤ ਦੀ ਸੁਖ ਆਨੰਦ ਦੀ ਖਬਰ ਪਾਈ ਜਿਸ ਜਿਸ ਦੀ ਚਿੱਠੀ ਆਈ ਹੈ ਔਰ ਜਿਸ ਜਿਸ ਜੋ ਚੀਜ਼ ਭੇਜੀ ਹੈ ਸਾਡੇ ਵਾਸਤੇ, ਸੋ ਸਾਨੂੰ ਸਭ ਚੀਜ਼ ਮਿਲੀ, ਰੁਪਏ ਕੱਪੜੇ ਤੇ ਆਦਿ ਗਲਾਸ ਦੋਏ ਵੀ ਮਿਲੇ, ਇੱਕ ਜਾਨਵਰ ਵੀ ਮਿਲਾ। ਇਹ ਸਤਸੰਗ ਜੀ ਕਿਸੇ ਸਿੱਖ ਨੇ ਜਾਨਵਰ ਚਾਂਦੀ ਦਾ ਬਣਾ ਕੇ ਘੱਲਿਆ ਸੀ ਗਲਾਸ ਸੀ, ਉਹਦੇ ਬਾਰੇ ਸਤਿਗੁਰੂ ਜੀ ਨੇ ਹੁਕਮ ਕੀਤਾ। ਸਭ ਸੰਗਤ ਦੀ ਖਬਰ ਸੁਣ ਕੇ ਹਰੇ ਹੋ ਗਏ ਹਾਂ, ਸਭ ਨੇ ਜੋ ਬਚਨ ਬਿਲਾਸ ਬੋਲਿਆ ਹੈ ਸੋ ਸਭ ਸਮਝਾ ਅੱਛੀ ਤਰ੍ਹਾਂ। ਇੱਕ ਨਾਮ ਕਾਮ ਸਮਝ ਤਾਂ ਲੈ ਸਭ ਦੇ, ਭਿੰਨ ਭਿੰਨ ਕਰਕੇ ਨਹੀਂ ਲਿਖੇ, ਭਿੰਨ ਭਿੰਨ ਲਿਖਣੇ ਤੇ ਕਾਗਜ਼ ਬਹੁਤ ਵੱਧ ਜਾਂਦਾ ਹੈ, ਨਾਲੇ ਭਜਨ ਬਾਣੀ ਦਾ ਹਰਜਾ ਹੁੰਦਾ ਹੈ। ਮੈਂ ਇਕੱਲਾ ਲਿਖਣ ਵਾਲਾ ਹਾਂ, ਮੈਂ ਇਹ ਬਾਤ ਸਮਝੀ ਜੋ ਸੰਗਤ ਕੋ ਵੀ ਬੜਾ ਭਾਰੀ ਦੁੱਖ ਵਿਛੋੜੇ ਦਾ ਹੈ। ਸੋ ਖਾਲਸਾ ਜੀ ਤਕੜੇ ਹੋ ਕੇ ਭਜਨ ਬਾਣੀ ਕਰੋ, ਬਾਣੀ ਦਾ ਉਚਾਰ ਕਰੋ ਪ੍ਰਭਾਤੇ, ਭੋਗ ਗ੍ਰੰਥ ਸਾਹਿਬ ਦੇ ਪਾਓ ਜਿਤਨੇ ਪੁੱਜ ਆਵਣ, ਸੋ ਇੱਕ ਦੁੱਖ ਕਿਆ ਸਭੀ ਦੁੱਖ ਮਿਟ ਜਾਵਣਗੇ, ਸਤ ਕਰ ਮੰਨਣਾ। ਗੁਰੂ ਜੀ ਕਾ ਬਚਨ ਹੈ ਸਰਬ ਰੋਗ ਕਾ ਔਖਦ ਨਾਮ, ਨਾਮ ਤੇ ਬਾਣੀ ਦਾ ਬੜਾ ਪ੍ਰਤਾਪ ਹੈ, ਪਰਸਪਰ ਮੇਲਾ ਹੈ, ਦੇਖੋ ਨਾਮ ਵਿਚ ਕਿਹੜੀ ਕਲਾ ਹੈ। ਸੋ ਕਈ ਹਜ਼ਾਰ ਭੋਗ ਪਿਆ ਹੈ ਨਾਮ ਕੀ ਕਲਾ ਸੇ, ਔਰ ਕਈ ਹਜ਼ਾਰ ਸਿੰਘ ਬਾਣੀ ਦੇ ਉਚਾਰ ਨੂੰ ਲੱਗਾ ਹੈ, ਔਰ ਬਾਣੀ ਨਾਮ ਕੇ ਗੁਣਾ ਕੋ ਉਚਾਰ ਕਰਦੀ ਹੈ। ਸੋ ਇਹ ਦੋਨੋ ਅਮੋਲਕ ਚੀਜ਼ਾਂ ਹੈ, ਇਹਨਾਂ ਕਾ ਕੁਛ ਮੁੱਲ ਨਹੀਂ ਕਿਹਾ ਜਾਂਦਾ। ਸਿੱਖਾਂ ਨੂੰ ਖਾਲਸਾ ਜੀ ਆਪ ਗੁਰੂ ਸਾਹਿਬ ਕਿਰਪਾ ਕਰਕੇ ਦਾਨ ਦਿੱਤਾ ਹੈ, ਸੋ ਤੁਸੀਂ ਤਕੜੇ ਹੋ ਕੇ ਉਚਾਰ ਕਰਨਾ। ਸਾਰੀ ਸੰਗਤ ਨੇ ਤੁਰਦੇ ਫਿਰਦੇ ਕੰਮ ਕਿਰਤ ਕਰਦੇ, ਗੁਰੂ ਜੀ ਦਾ ਹੁਕਮ ਹੈ ਆਗਾਹ ਕੁ ਤਰਾਗ ਪਿੱਛਾ ਫੇਰ ਨਾ ਮੋਹੜਾ, ਨਾਨਕ ਸਿੱਜ ਵੇਹਾ ਵਾਰ ਬਹੁੜ ਨਾ ਹੋਵੀ ਜਨਮੜਾ। ਸੋ ਖਾਲਸਾ ਜੀ ਜੰਮਣਾ ਮਰਨਾ ਜੂਨਾ ਨੂੰ ਬੜਾ ਹੀ ਦੁੱਖ ਹੈ, ਮਨੁੱਖਾ ਜਨਮ ਤੇ ਬਿਨਾ ਕਹਾ ਨਾਮ ਦਾ ਇਸ਼ਨਾਨ ਹੱਥ ਆਉਂਦਾ ਹੈ, ਇਹ ਵੀ ਗੁਰੂ ਜੀ ਦਾ ਹੁਕਮ ਹੈ। ਇੱਥੇ ਨਾਵਹ ਭੁੱਲਿਆ ਫਿਰ ਹੱਥ ਕਿਥਾਉ ਨਾ ਪਾਏ, ਜੋਨੀ ਸਭ ਪਵਾਈਅਨ ਬਿਸ਼ਟਾ ਵਾਹੇ ਸਮਾਏ। ਹਰ ਨਾਮ ਵਿਚ ਵਡਿਆਈਆਂ ਗੁਰੂ ਜੀ ਨੇ ਕਹੀਆਂ ਹਨ, ਜਿੱਥੇ ਮਿਲੇ ਵਡਿਆਈਆ ਸਦ ਖੁਸ਼ੀਆ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਓ। ਨਾਮ ਕੀ ਤਾਂ ਮਿੱਤ ਵਡਾਈ ਹੈ, ਮੈਂ ਜੀਓ ਕਿਆ ਕਹਿ ਸਕਦਾ ਹਾਂ, ਸੋ ਮੈਂ ਬਾਰ ਬਾਰ ਲਿਖਦਾ ਹਾਂ ਸੰਗਤ ਕੀ ਓਰ ਜੋ ਬੜੇ ਚਲਾਗੇ ਨਾ ਆਵਣਾ। ਸੋ ਗੁਰੂ ਸਾਹਿਬ ਦਾ ਹੁਕਮ ਹੈ ਜੋ ਸਵਾ ਪੈਰ ਰਾਤ ਰਹਿਦੀ ਕੇ ਸਾਥ ਇਸ਼ਨਾਨ ਕਰੇ ਸਮੇਤ ਕੇਸੀ, ਗੁਰਬਾਣੀ ਦਾ ਤੇ ਨਾਮ ਦਾ ਉਚਾਰ ਕਰੇ, ਉਸ ਕੋ ਮੋਤੀ ਦਾਨ ਦਾ ਪੁੰਨ ਹੁੰਦਾ ਹੈ, ਫੇਰ ਸਵਰਨ ਦਾ, ਫੇਰ ਰੁਪੇ ਦਾ, ਫੇਰ ਤਾਂਬੇ ਦਾ, ਫੇਰ ਅੰਨ ਦਾ, ਫੇਰ ਦੁੱਧ ਦਾ, ਫੇਰ ਜਲ ਦਾ, ਫੇਰ ਦਿਨ ਚੜੇ ਪੁੰਨ ਕੁਛ ਨਹੀਂ ਪਿੰਡਾ ਧੋ ਲੈਣਾ ਹੈ। ਸੋ ਜੀ ਇਹ ਮਹਾਤਮ ਦਸਵੇਂ ਪਾਤਸ਼ਾਹ ਨੇ ਮੁਖਾਰਬਿੰਦ ਤੇ ਉਚਾਰ ਆਪ ਕੀਤਾ ਹੈ, ਸੋ ਜਿਤਨਾ ਬਣ ਆਵੇ ਉਤਨੀ ਰਾਤ ਤੇ ਕਰਨਾ ਜਰੂਰ। ਹੋਰ ਭਾਈ ਖਾਲਸਾ ਜੀ ਜਿਤਨੇ ਪੁੱਜ ਆਵਣ ਉਤਨੇ ਭੋਗ ਗ੍ਰੰਥ ਸਾਹਿਬ ਦੇ ਪਾਉਣੇ ਤੇ ਆਪ ਪਾਉਣੇ, ਜੇਕਰ ਇੱਕ ਘਰ ਤੇ ਨਾ ਪੁੱਜ ਆਵੇ ਤਾਂ ਦੋਹੇ ਚੌਹ ਸਿੰਘਾਂ ਨੇ ਰਲ ਕੇ ਭੋਗ ਪਵਾ ਦੇਣੇ। ਬੜਾ ਅਡੰਬਰ ਨਹੀਂ ਕਰਨਾ, ਬਹੁਤੇ ਸਿੰਘ ਦੂਸਰੇ ਪਿੰਡਾਂ ਦੇ ਨਾਂ ਇਕੱਠੇ ਕਰਨੇ, ਜਥਾ ਸਖਤ ਪ੍ਰਸ਼ਾਦ ਕਰਕੇ ਭੋਗ ਪਾ ਦੇਣਾ। ਹੋਰ ਇੱਕ ਸਿੰਘ ਨੇ ਐਸਾ ਲਿਖਾ ਹੈ, ਮੇਰੇ ਤੇ ਬਾਣੀ ਕੰਠ ਨਹੀਂ ਹੁੰਦੀ, ਗੁਰੂ ਜੀ ਨੇ ਵੀ ਹੁਕਮ ਦਿੱਤਾ ਸੀ, ਭਾਵ ਸਤਿਗੁਰੂ ਦਸਵੇਂ ਪਾਤਸ਼ਾਹ ਵੱਲ ਸਤਿਗੁਰੂ ਜੀ ਦਾ ਇਸ਼ਾਰਾ, ਗੁਰੂ ਜੀ ਨੇ ਵੀ ਹੁਕਮ ਦਿੱਤਾ ਸੀ ਅੱਖਰ ਪੜ੍ਹਨੇ ਦਾ। ਸੋ ਇੱਕ ਸਿੱਖ ਨੇ ਅਰਜ ਕੀਤੀ, ਗੁਰੂ ਜੀ ਮੇਰੇ ਤੇ ਅੱਖਰ ਨਹੀਂ ਪੜ ਹੁੰਦੇ, ਮੈਨੂੰ ਆਉਂਦੇ ਨਹੀਂ। ਗੁਰੂ ਜੀ ਨੇ ਕਿਹਾ, ਅੱਛਾ ਸਿੱਖਾ ਤੂੰ ਇਸ ਜਗ੍ਹਾ ਇੱਕ ਪੱਥਰ ਹਮੇਸ਼ਾ ਸੁੱਟ ਜਾਇਆ ਕਰ। ਤਾਂ ਉਹ ਸਿੱਖ ਲੱਗਾ ਇੱਕ ਪੱਥਰ ਹਮੇਸ਼ਾ ਸਿੱਟਣ, ਤਾਂ ਪੱਥਰਾਂ ਦਾ ਢੇਰ ਲੱਗ ਗਿਆ। ਤਾਂ ਗੁਰੂ ਜੀ ਨੇ ਕਿਹਾ, ਇੱਕ ਇੱਕ ਅੱਖਰ ਸਿੱਖੇ ਜੇ ਹਮੇਸ਼ਾ ਤਾਂ ਅੱਖਰ ਸਿੱਖੇ, ਪੱਥਰਾਂ ਦੇ ਸਿੱਟਣ ਤੇ ਏਡਾ ਢੇਰ ਲੱਗ ਗਿਆ ਹੈ, ਸੋ ਅਜੇ ਤੈਨੂੰ ਆਉਂਦੇ ਨਹੀਂ ਤਾਂ ਆਏ ਜਾਣਗੇ। ਤਾਂ ਉਹ ਸਿੱਖ ਹੁਕਮ ਮੰਨ ਕੇ ਅੱਖਰ ਪੜਨ ਲੱਗ ਗਿਆ, ਫੇਰ ਅੱਖਰ ਪੜ ਗਿਆ। ਸੋ ਖਾਲਸਾ ਜੀ ਜੋ ਇੱਕ ਦੋਏ ਤੁਕਾਂ ਨਿਤ ਕੰਠ ਕਰਨਗੇ ਬਹੁਤ ਬਾਣੀ ਕੰਠ ਹੋ ਜਾਊਗੀ, ਸਤ ਕਰਕੇ ਮੰਨਣਾ। ਸੋ ਭਾਈ ਬਾਣੀ ਸਭ ਨੇ ਕੰਠ ਕਰਨੀ, ਜਨਾਨੇ ਮਰਦਾਨੇ ਨੇ ਬੁੱਢੇ ਬਾਲੇ ਨੇ, ਜੋ ਬਾਣੀ ਪੜੇਗਾ ਅਰ ਭਜਨ ਕਰੇਗਾ ਸੋ ਉਸਕੇ ਵਾਸਤੇ ਸਭ ਸੁਖ ਹੋਣਗੇ, ਰਿਜਕ ਦੇ ਵਿਚ ਵੀ ਬਰਕਤ ਹੋਊਗੀ, ਸਰੀਰ ਵੀ ਅਰੋਗ ਰਹੇਗਾ, ਹਰ ਤਰ੍ਹਾਂ ਸੇ ਉਸ ਸਰੀਰ ਦੀ ਗੁਰੂ ਰੱਖਿਆ ਕਰੇਗਾ, ਸਤ ਕਰਕੇ ਮੰਨਣਾ। ਗੁਰਮੰਤਰ ਹੀਣ ਪ੍ਰਾਣੀ ਕੂਕਰ ਸੂਕਰ ਗਰਦਬ ਸਰਪਣ ਕੀ ਨਿਆਈ ਹੈ ਮਨੁੱਖ। ਸੋ ਜੀ ਮੈਂ ਇਸੇ ਵਾਸਤੇ ਬਾਰ ਬਾਰ ਬਾਣੀ ਕੰਠ ਕਰਨ ਨੂੰ ਲਿਖਦਾ ਹਾਂ, ਅਰ ਆਪ ਵੀ ਮੈਂ ਕੁਛ ਨਹੀਂ ਲਿਖ ਸਕਦਾ ਹਾਂ। ਜਦ ਅਰਦਾਸ ਲਿਖਣ ਲੱਗਦਾ ਹਾਂ ਤਦ ਹੀ ਗੁਰੂ ਸਾਹਿਬ ਅੱਗੇ ਪਹਿਲੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਹੇ ਗੁਰੂ ਸਾਹਿਬ ਜੀ ਜੋ ਤੈਨੂੰ ਅੱਛੀ ਲੱਗੇ ਸੋ ਮੇਰੇ ਤੇ ਲਿਖਾਈ, ਜੋ ਮੇਰੇ ਤੇ ਗੁਰੂ ਸਾਹਿਬ ਲਿਖਾਉਂਦਾ ਹੈ ਸੋ ਮੈਂ ਸੰਗਤ ਕੀ ਓਰ ਲਿਖ ਭੇਜਦਾ ਹਾਂ। ਮੇਰੇ ਮੈਂ ਜੀ ਕਹਾ ਮਤ ਹੈ, ਜੇ ਮੇਰੇ ਮੈਂ ਮਤ ਹੁੰਦੀ ਤਾਂ ਮੈਂ ਮਲੇਛਾਂ ਦੀ ਕੈਦ ਵਿਚ ਕਿਉਂ ਆਵਦਾ। ਦੇਖੋ ਖਾਲਸਾ ਜੀ ਕਰਤਾਰ ਦੇ ਰੰਗ ਤਮਾਸੇ, ਕਰਤਾਰ ਕੀ ਦਿਖਾਉਂਦਾ ਹੈ। ਹੋਰ ਜੀ ਇੱਥੇ ਅਸੀਂ ਆਏ ਕੇ ਸਾਖੀਆਂ ਦੇ ਬਹੁਤ ਅਰਥ ਸਮਝੇ ਹਾਂ ਗੁਰੂ ਸਾਹਿਬ ਦੀ ਮਿਹਰ ਨਾਲ, ਅੱਗੇ ਸਾਖੀਆਂ ਵੱਲ ਥੋੜਾ ਧਿਆਨ ਸੀ, ਕਿਸ ਕਰਕੇ ਕੋਈ ਦੁੱਖ ਨਹੀਂ ਥਾ, ਭਜਨ ਬਾਣੀ ਸੁਖ ਸਹਿਜ ਕਰਦੇ ਸੀ, ਖਾਣ ਪਹਿਨਣ ਦੀ ਕੁਛ ਕਮੀ ਨਹੀਂ ਸੀ, ਗੁਰੂ ਜੀ ਦਾ ਦਾਨ ਕੁਛ ਘਾਟਾ ਨਹੀਂ ਥਾ, ਸੁਖੀ ਸੇ। ਹੁਣ ਜਦ ਦੁੱਖ ਹੋਣ ਲੱਗਾ ਤਾਂ ਗੁਰੂ ਜੀ ਦੇ ਬਚਨਾਂ ਵੱਲ ਢੂੰਡ ਲੱਗੇ ਕਰਨ, ਕਿਉਂ ਜੋ ਦੁੱਖ ਬਣਦਾ ਹੈ ਤਾਂ ਵੈਦਾਂ ਦੀ ਝੂਠ ਕਰੀਦੀ ਹੈ, ਬਿਨਾਂ ਦੁੱਖ ਵੈਦਾਂ ਦੀ ਢੂੰਡ ਨਹੀਂ ਕਰੀਦੀ, ਦੁੱਖ ਬਣਿਆ ਤਾਂ ਦੇਖਣ ਲੱਗੇ। ਸੋ ਭਾਈ ਸਾਖੀਆਂ ਦੇ ਬਚਨ ਸੱਤ ਹਨ, ਅਰਥ ਬੋਧ ਗੁਰੂ ਜੀ ਕੇ ਕਰਦੇ ਬਿਨਾਂ ਕਰਾਏ ਬਿਨਾਂ ਨਹੀਂ ਹੁੰਦਾ। ਪਹਿਲਾਂ ਤਾਂ ਅਸੀਂ ਆਖਦੇ ਸੀ ਭਾਈ ਇਹ ਸਿੱਖ ਸਾਹ ਸਾਡੇ ਨਾਲ ਵਿਰੋਧ ਕਿਉਂ ਕਰਦੇ ਹੈ। ਸੋ ਇਹਨਾਂ ਨੂੰ ਵੀ ਗੁਰੂ ਜੀ ਦਾ ਬਚਨ ਹੈ, ਗਿਆਨੀ ਧਿਆਨੀ ਗੁਣੀ ਤਨਾੜ ਨਾਮ ਜਪਤ ਘਰ ਘਰ ਮੈਂ ਆੜ ਨਾਮ ਜਪਣ ਵਾਲਿਆਂ ਕੇ ਸਾਥ ਹਰ ਜਗ੍ਹਾ ਆਡਾ ਕਰਨਗੇ ਸੋ ਪੁੱਜ ਕੇ ਕੀਤਾ ਸਿਰ ਤਾਈ ਸੋ ਜੀ ਕਿਸੇ ਸਮੇਂ ਦੇ ਸਰਾਫੇ ਹੋਏ ਹਨ ਇਹਨਾਂ ਦੇ ਕੀ ਬਸ ਹੈ ਸਭ ਕੇ ਜੋ ਮੂੰਹ ਮੇ ਆਇਆ ਹੈ ਸੋ ਕਿਸ ਬਕਨੇ ਮੇ ਸੰਕਾ ਨਹੀਂ ਰੱਖੀ ਹੋਰ ਖਾਲਸਾ ਜੀ ਸਾਖੀਆਂ ਦੇ ਬਚਨ ਸੱਤ ਹੈ ਲਿਖਾ ਹੈ ਇਹੀ ਨੀਤ ਕਰਤੇ ਸਤ ਸਾਤ ਸੱਤ ਤੇ ਸੱਤ ਚੌਦਾਂ ਫੇਰ ਬਰਸ ਬੀਤ ਜਾਵੇ ਦਸ ਸਾਤ ਦਸ ਸੱਤ ਸਤਾਰਾਂ ਫੇਰ ਦੋ ਸਾਲ ਫੇਰ ਤਾਂ ਮੈਂ ਮਿਲ ਕੇ ਸਭ ਹੋਏ ਬਰਸ ਤੇ ਤੀਸ ਫੇਰ ਗੁਰੂ ਸਾਹਿਬਾਂ ਦਾ ਬਚਨ ਹੈ ਚੌਂਤੀ ਸਾਲ ਚੜੇ ਤੇ ਰੌਲੀ ਪਵੇ ਦੇਸ ਸਭ ਰੁਲੈ ਸੋ ਖਾਲਸਾ ਜੀ ਚੜਦੇ ਚੌਂਤੀਏ ਰੌਲੀ ਤਾਂ ਪੈ ਗਈ ਹੈ ਅੱਗੇ ਜੋ ਸੱਚੇ ਪਾਤਸ਼ਾਹ ਕਲਗੀ ਵਾਲੇ ਦਾ ਹੁਕਮ ਹੈ ਸੋ ਸਭ ਪੂਰਾ ਵਰਤੇਗਾ ਸਤ ਕਰਕੇ ਮੰਨਣਾ ਹੋਰ ਬਹੁਤਾ ਕੀ ਲਿਖਣਾ ਹੈ ਤੁਸੀਂ ਸਮਝ ਲੈਣਾ ਅੱਗੇ ਤਾਂ ਬਿੱਲਿਆਂ ਦੇ ਵਾਸਤੇ ਨਾਸ ਤੇ ਗਰਕ ਹੋ ਜਾਣ ਦੇ ਬਚਨ ਹੈਨ ਸੋ ਸਭ ਪੂਰੇ ਹੋਵਣਗੇ ਸ਼ੁਰੂ ਹੋਣਾ ਚੌਂਤੀਏ ਤੇ ਹੈ ਅਸੀਂ ਵੀ ਆਂਦੇ ਸੀ ਭਾਈ ਜੋ ਕੁਝ ਚੌਂਤੀਏ ਮੈਂ ਹੋਇਆ ਤਾਂ ਅੱਗੇ ਵੀ ਸਭ ਕੁਝ ਹੋਊ ਸੋ ਚੌਂਤੀਏ ਮੈਂ ਜੋ ਕਹਾ ਸਾ ਸੋ ਸ਼ੁਰੂ ਹੋ ਗਿਆ ਅੱਗੇ ਦੇਖੋ ਕਰਤਾਰ ਦੇ ਰੰਗ ਤਮਾਸ਼ੇ ਕੀ ਦਿਖਾਉਂਦਾ ਹੈ ਹੋਰ ਜੋ ਸੰਗਤ ਨੇ ਲਿਖਾ ਸਾ ਤੁਸੀਂ ਕਦ ਆਵੋਗੇ ਸੋ ਖਾਲਸਾ ਜੀ ਜਦ ਸੰਬਰ ਸੂਰੀ ਫਿਰੂਗੀ ਤਦ ਆਵਾਂਗੇ ਭਾਈ ਅੱਗੇ ਗੁਰੂ ਬੇਅੰਤ ਹੈ ਆਪਣੇ ਕਰਤਵ ਜਾਣੇ ਆਪ ਹੋਰ ਇਹੋ ਸੰਗਤ ਨੇ ਲਿਖਾ ਥਾ ਜੋ ਦੁੰਦ ਪਵੇ ਤਾਂ ਕਿੱਥੇ ਕੱਟੀਏ ਦੁੰਦ ਸਮਾਂ ਸਭ ਸਿੰਘ ਮਿਲ ਕੇ ਅੱਛੀ ਜਗ੍ਹਾ ਵਿਚਾਰ ਲੈਣੀ ਉੱਥੇ ਕੱਟ ਲੈਣਾ ਪਰ ਅਜੇ ਤਾਂ ਬਖੇੜਾ ਦੂਰ ਹੈ ਨਾਲੇ ਅੱਛੀ ਤਰ੍ਹਾਂ ਸੇ ਅੱਗ ਮੱਚੀ ਨਹੀਂ ਲੱਕੜੀਆਂ ਬਾਲਣ ਇਕੱਠਾ ਹੁੰਦਾ ਹੈ ਹੋਰ ਖਾਲਸਾ ਜੀ ਪ੍ਰਤੀਤ ਰੱਖਣੀ ਇਹੋ ਜੋ ਭਜਨ ਬਾਣੀ ਨਾਮ ਦਾਨ ਇਸ਼ਨਾਨ ਪਾਠ ਭੋਗ ਇਹ ਕਾਲ ਕਰੂਗਾ ਉਸ ਦਾ ਬ੍ਰਿਥਾ ਨਾ ਜਾਊਗਾ ਗੁਰੂ ਜੀ ਦਾ ਬਚਨ ਹੈ ਇੱਕ ਤਿਲ ਨਹੀਂ ਭਰਨਾ ਘਾਲਿਆ ਪ੍ਰਤੀਤ ਰੱਖਣੀ ਇਸ ਬਚਨ ਦੀ ਹੋਰ ਖਾਲਸਾ ਜੀ ਜੇ ਸਰਬੰਧੀ ਸਰੀਰ ਛੋੜ ਜਾਏ ਤਾਂ ਉਸ ਦੇ ਪਿੱਛੇ ਰੋਣਾ ਪਿਟਣਾ ਨਹੀਂ ਜੇ ਕਿਛ ਬਣ ਆਵੇ ਜਥਾ ਸਖਤ ਪੁੰਨ ਦਾਨ ਭੋਗ ਪਾਠ ਸਿੱਖਾਂ ਨੂੰ ਪ੍ਰਸ਼ਾਦ ਵਸਤਰ ਪੁਸ਼ਾਕ ਜਿਤਨੀ ਬਣ ਆਵੇ ਸੋ ਕਰਨਾ ਰੋਏ ਪਿੱਟੇ ਤੇ ਇੱਕ ਤਾਂ ਪਰਮੇਸ਼ਰ ਤੇ ਬੇਮੁਖੀ ਹੁੰਦੀ ਹੈ ਔਰ ਸਰੀਰ ਨੂੰ ਵੀ ਕਸ਼ਟ ਹੁੰਦਾ ਹੈ ਨਾਲੇ ਹੱਥ ਪੱਲੇ ਵੀ ਕੁਛ ਨਹੀਂ ਪੈਂਦਾ ਨਾਲੇ ਸੁਣਿਆ ਹੈ ਜਿਸ ਨੂੰ ਰੋਂਦੇ ਹਨ ਉਸ ਨੂੰ ਵੀ ਖੇਡ ਹੁੰਦਾ ਹੈ ਸੀਂਡ ਔਰ ਰੋਣ ਦਾ ਪਾਣੀ ਉਸ ਪ੍ਰਾਣੀ ਦੇ ਉੱਤੇ ਗਿਰਦਾ ਹੈ ਤਾਂ ਉਹ ਪ੍ਰਾਣੀ ਆਖਦਾ ਹੈ ਹੇ ਪਰਮੇਸ਼ਰ ਇਹਨਾਂ ਦਾ ਕੋਈ ਹੋਰ ਮਰੇ ਤਾਂ ਅੱਛਾ ਹੈ ਇਹ ਮੇਰਾ ਪਿੱਛਾ ਕਿਵੇਂ ਛੱਡਣ ਸੋ ਜੀ ਨਾ ਕਿਸੇ ਨੂੰ ਸੁਖ ਹੋਆ ਨਾ ਕਿਸੇ ਹੱਥ ਪੱਲੇ ਆਇਆ ਨਾ ਕੁਛ ਪਰਮੇਸ਼ਰ ਨਾਲ ਗੰਢ ਲੱਗਾ ਸੋ ਐਸਾ ਕੰਮ ਮੂਲੇ ਨਹੀਂ ਕੀਤਾ ਚਾਹੀਦਾ ਹੋਰ ਖਾਲਸਾ ਦੀ ਭਜਨ ਬਾਣੀ ਪੜ ਕਰਕੇ ਗੁਰੂ ਸਾਹਿਬਾਂ ਅੱਗੇ ਗਲ ਮੈਂ ਪੱਲਾ ਪਾ ਕੇ ਹੱਥ ਜੋੜ ਕੇ ਗੁਰੂ ਸਾਹਿਬਾਂ ਤੇ ਗੁਰਮਤ ਸਿਦਕ ਭਰੋਸਾ ਨਾਮ ਦਾਨ ਮੰਗਣਾ ਬੇਨਤੀ ਕਰਕੇ ਅੱਗੇ ਜੋ ਗੁਰੂ ਨੂੰ ਭਾਵੇ ਖਾਲਸਾ ਜੀ ਹਮੇਸ਼ਾ ਭੰਡੀ ਸਾਡੇ ਹੀ ਪਿੱਛੇ ਨਹੀਂ ਰਹਿਣੀ ਸਮਾਂ ਸੋ ਬੀਤ ਜਾਏਗਾ ਖਬਰ ਨਹੀਂ ਸਾਡੇ ਕਿਤਨੇ ਕੁ ਪਾਪ ਥੇ ਗੁਰੂ ਜੀ ਨੇ ਥੋੜੇ ਮੈਂ ਹੀ ਦੂਰ ਕੀਤੇ ਹਨ ਨਿੰਦ ਚਿੰਦ ਕਰਵਾ ਕੇ ਮੈਂ ਤਾਂ ਇਉਂ ਜਾਣਦਾ ਹਾਂ ਠੀਕ ਹੋਰ ਭਾਈ ਨੈਣਾ ਸਿੰਘ ਤੇ ਭਗਵਾਨ ਸਿੰਘ ਤੇ ਨਿਧਾਨ ਸਿੰਘ ਜੀ ਇਹ ਅਰਦਾਸ ਸਾਰੀ ਸੰਗਤ ਨੂੰ ਸੁਣਾ ਦੇਣੀ ਸਭ ਦੇਸਾਂ ਦੇ ਖਾਲਸੇ ਨੂੰ ਜੋ ਇਸ ਅਰਦਾਸ ਦੇ ਬਚਨ ਮੰਨੂਗਾ ਉਸ ਦਾ ਬਹੁਤ ਭਲਾ ਹੋਊਗਾ ਸਤ ਕਰਕੇ ਮੰਨਣਾ ਸੋ ਭਾਈ ਖਾਲਸਾ ਜੀ ਅਸੀਂ ਸਾਰੀ ਬਾਤ ਆਪਣੀ ਅੱਖੀ ਦੇਖੀ ਹੈ ਭਜਨ ਬਾਣੀ ਜੀ ਤਾਂ ਸੰਗਤ ਵੱਲ ਲਿਖਦੇ ਹਾਂ ਸਾਡਾ ਕੋਈ ਕੰਮ ਨਾ ਹੀ ਸਾ ਪਰਉਪਕਾਰ ਵਾਸਤੇ ਲਿਖੀ ਹੈ ਗੁਰੂ ਸਾਹਿਬ ਦੀ ਓਟ ਕਰਕੇ ਇਹ ਦਿਨ ਕੱਟੇ ਹੈ ਨਹੀਂ ਤਾਂ ਹੋਰ ਸਾਡਾ ਕੋਈ ਠਿਕਾਣਾ ਨਹੀਂ ਥਾ ਗੁਰੂ ਬਿਨਾ ਕਰਮ ਸਾਨੂੰ ਇਸ ਜਗ੍ਹਾ ਮੈਂ ਲਾਇਆ ਹੈ ਖੋਟੀ ਇਹ ਜਗ੍ਹਾ ਮਹਾਂ ਦੁੱਖਾਂ ਦੀ ਹੈ ਸੀ ਸੋ ਅਸੀਂ ਥੋੜਾ ਕੁਝ ਭਜਨ ਬਾਣੀ ਕੀਤਾ ਸੀ ਨਾਮ ਤਰੀਕੀ ਸੋ ਸਾਨੂੰ ਏਤਨੀ ਹੀ ਗੁਰੂ ਜੀ ਦੀ ਸਰਨ ਨੇ ਕੋਈ ਦੁੱਖ ਨਹੀਂ ਨੇੜੇ ਆਵਣ ਦਿੱਤੇ ਗੁਰੂ ਜੀ ਨੇ ਸਰਨ ਪਰੇ ਕੀ ਰਾਖਤਾ ਨਾ ਹੀ ਸਾਹਸ ਆਇਆ ਭਾਈ ਅੱਬਲ ਤੇ ਇਹ ਚਿੱਠੀ ਸਭ ਦੇਸਾਂ ਦੇ ਵਾਸਤੇ ਲਿਖੀ ਹੈ ਸਾਰੇ ਦੇਸਾਂ ਦੇ ਵਾਸਤੇ ਸੁਣਾ ਦੇਣੀ ਜਿੱਥੇ ਤੁਸੀਂ ਜਾਓ ਜਿਹੜਾ ਤੁਹਾਡੇ ਪਾਸ ਆਵੇ ਸਭ ਨੂੰ ਸੁਣਾ ਦੇਣੀ ਜੇਕਰ ਦੋ ਚਾਹੋ ਤਾਂ ਇਸ ਦੇ ਉੱਪਰੋਂ ਉਤਾਰ ਕਰਕੇ ਜਿੱਥੇ ਮਰਜ਼ੀ ਹੋਵੇ ਭੇਜ ਦੇਣੀ ਜਿਤਨੀਆਂ ਚਾਹੋ ਉਤਨੀਆਂ ਬਣਾ ਲੈਣੀਆਂ ਪਰ ਨੈਣਾ ਸਿੰਘ ਆਂਦਾ ਸੀ ਮੇਰੇ ਪਾਸ ਰਹਿ ਤਾਂ ਅੱਛੀ ਹੈ ਮੈਂ ਲਿਖਣਾ ਨਹੀਂ ਜਾਣਦਾ ਭਾਈ ਨੈਣਾ ਸਿੰਘ ਜੀ ਜੇ ਤਾਂ ਰੱਖੀ ਆਪ ਦੇ ਪਾਸ ਤਾਂ ਤੂੰ ਭਾਈ ਬਹੁਤੀ ਥਾਈ ਜਾ ਕੇ ਦਿਖਾਲ ਦੇਈ, ਅੰਮ੍ਰਿਤਸਰ ਵੀ ਦਿਖਾਲੀ ਔਰ ਲਾਹੌਰ ਵੀ, ਅੱਛੀ ਤਰ੍ਹਾਂ ਸਾਂਭ ਕੇ ਲੈ ਜਾਣੀ, ਪਿੰਡੇ ਨਾਲ ਲਗਾ ਕੇ ਨਾ ਜੋੜ ਲੈਣੀ ਪਰਸੀਨੇ ਕੇ ਸਾਥ। ਹੋਰ ਭਾਈ ਇਹਨਾਂ ਦਾ ਨੌਕਰ ਕੋਈ ਨਾ ਰਹਿ, ਜੋ ਰਹੂ ਸੋ ਬਹੁਤ ਔਖਾ ਹੋਊਗਾ। ਇਹਨਾਂ ਨੂੰ ਤਾਂ ਗੁਰੂ ਸਾਹਿਬ ਦਾ ਅਣਖ ਭਾਂਤ ਦੀ ਮਾਰ ਦਾ ਹੁਕਮ ਹੈ, ਅੱਗੇ ਗੁਰੂ ਜਾਣੇ। ਹੋਰ ਜੀ, ਸਾਡੀ ਵੱਲ ਕੋਈ ਅਰਦਾਸ ਲਿਖੇ ਤਾਂ ਸੁੱਧ ਲਿਖਣੀ। ਕੋਈ ਕੋਈ ਚਿੱਠੀ ਐਸੀ ਆਈ ਹੈ ਬਹੁਤ ਖੰਡਿਤ, ਕੁਛ ਸਿਰ ਪੈਰ ਨਹੀਂ ਆਉਂਦਾ। ਹੋਰ ਭੇਖਾਂ ਦੀ ਸੇਵਾ ਕਰਨੀ ਜਥਾ ਸਖਤ, ਭਾਵੇਂ ਨਿੰਦਾ ਹੀ ਕਰਨ ਵਾਲਾ ਹੋਵੇ। ਸੇਵਾ ਕਰਨ ਵਾਲੇ ਕੋ ਸੇਵਾ ਦਾ ਫਲ, ਨਿੰਦਾ ਵਾਲੇ ਨੂੰ ਨਿੰਦਾ ਕਾ। ਆਪ ਸਭ ਕੇ ਸਾਥ ਆਨੰਦ ਰਹਿਣਾ। ਇਹਨਾਂ ਬਿੱਲਿਆਂ ਨੂੰ ਲੋਕਾਂ ਨੇ ਇਹ ਭਰਮ ਪਾਇਆ ਹੈ ਚੰਗਿਆਂ ਚੰਗਿਆਂ ਨੇ, ਇਹ ਕੂਕੇ ਤੁਮਾਰਾ ਰਾਜ ਲੈ ਲੈਣਗੇ, ਅੱਗੇ ਵਾਂਗੂ ਜੈਸਾ ਚੁਗੱਤਿਆਂ ਤੋਂ ਲੈ ਲਿਆ ਸੀ, ਇਹ ਉਹੀ ਸਿੱਖ ਹੈ। ਇਸ ਕਰਕੇ ਸਾਡੇ ਪਿੱਛੇ ਪੈ ਗਏ ਲੋਕਾਂ ਦਾ ਕਹਾ ਮੰਨ ਕੇ। ਹਮਾਰੀ ਤਾਂ ਮਨਸਾ ਕਿਸੇ ਦਾ ਕੱਖ ਖੋਣ ਦੀ ਨਹੀਂ ਸੀ। ਇੱਕ ਗਾਈ ਦਾ ਤਰਸ ਠੀਕ ਆਉਂਦਾ ਹੈ ਹੁਣ ਵੀ, ਜੋ ਗਾਈ ਮੇ ਬਹੁਤ ਗੁਣ ਹੈਨ, ਔਗੁਣ ਕੋਈ ਵੀ ਨਹੀਂ। ਵਿਚਾਰ ਲਿਓ, ਭੂਲ ਚੂਕ ਲਿਖਣ ਵਾਲੇ ਨੂੰ ਬਖਸ਼ਣੀ ਗੁਰੂ ਜੀ। ਸਤਿ ਸ੍ਰੀ ਅਕਾਲ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਗਟ ਹੋਣਾ। ਬਾਬਾ ਜੱਸਾ ਸਿੰਘ ਜੋ ਕਾਰੀਗਰ ਸੀ, ਤਿਸਨੇ ਬੜਾ ਭਜਨ ਕੀਤਾ ਰਾਮ ਰਾਮ ਦਾ, ਔਰ ਸਾਧੂ ਸੁਭਾਅ ਕਾ ਸੀ। ਕਿਸੇ ਦਾ ਕੰਮ ਕਰਦੇ ਹੋਣਾ, ਜੇ ਹੋਰ ਕੋਈ ਆਣ ਕੇ ਕਹੇ ਜੀ ਮੇਰਾ ਕਰੋ, ਉਸ ਦਾ ਕੰਮ ਕਰਨ ਲੱਗ ਜਾਣਾ, ਖੇਤ ਬੀਜ ਆਉਣਾ, ਫੇਰ ਖਬਰ ਨਹੀਂ ਰੱਖਣੀ। ਸਿੰਘਣੀ ਰੋਜ਼ ਕਹੇ ਤੂੰ ਖਬਰ ਨਹੀਂ ਲੈਂਦਾ ਹਾਂ ਖੇਤ ਦੀ। ਇੱਕ ਦਿਨ ਗਿਆ ਖੇਤ ਦੇਖਣ, ਇੱਕ ਸਰੀਰ ਭਰੀ ਬੰਨ ਕੇ ਉਠਾਉਣ ਲੱਗਾ। ਬਾਬੇ ਜੱਸਾ ਸਿੰਘ ਨੇ ਝੁੰਬ ਮਾਰੀ ਹੋਈ ਸੀ, ਕੋਲੋਂ ਦੀ ਲੰਘ ਚੱਲਿਆ। ਉਹ ਸਰੀਰ ਨੇ ਸਮਝਿਆ ਜੋ ਰਾਹੀ ਜਾਂਦਾ ਹੈ, ਆਵਾਜ਼ਾਂ ਮਾਰ ਕੇ ਸੱਦਿਆ। ਜੱਸੇ ਨੇ ਆਪਣੇ ਖੇਤ ਦੀ ਭਰੀ ਉਸ ਨੂੰ ਚੁਕਾ ਦਿੱਤੀ। ਜਿਹੜੇ ਪਸ਼ੂ ਨੂੰ ਉਸਨੇ ਪੱਠੇ ਪਾਏ ਉਹ ਮਰ ਗਿਆ। ਫੇਰ ਇੱਕ ਵਾਰੀ ਬੋਹੜ ਬਣਾਇਆ ਹੋਇਆ ਚੋਰਾਂ ਨੇ ਚੁੱਕਿਆ। ਜੱਸਾ ਦੇਖਦਾ ਰਿਹਾ ਪਰ ਬੋਲਿਆ ਨਹੀਂ। ਜਿਸ ਜਿਸ ਨੇ ਜਾ ਕੇ ਛਕਿਆ ਸੋ ਮਰ ਗਿਆ। ਚੋਰਾਂ ਸਮਝਿਆ ਜੋ ਇਹ ਕਰਾਮਾਤੀ ਹੈ, ਸੰਤ ਹੈ, ਇਸ ਦੇ ਖੇਤ ਦਾ ਪੱਠਾ ਨਾ ਛੇੜਿਆ ਕਰੋ। ਜੋ ਕਿਸੇ ਦਾ ਪਸ਼ੂ ਬਾਬੇ ਜੱਸੇ ਦੀ ਪੈਲੀ ਵੱਲ ਜਾਵੇ ਤਾਂ ਦੂਰੋਂ ਹੀ ਮੋੜ ਲੈਣਾ ਕਿ ਕਿਸੇ ਨੇ ਪੱਠਾ ਖਾ ਲਿਆ ਤਾਂ ਮਰ ਜਾਏਗਾ। ਸਤਿਗੁਰੂ ਰਾਮ ਸਿੰਘ ਜੀ ਪ੍ਰਗਟ ਹੋਏ। ਜਦ ਮਾਈ ਸਦਾ ਕੌਰ ਕੇ ਪ੍ਰਸੂਤ ਹੋਣੇ ਕਾ ਸਮਾਂ ਆਇਆ ਤਾਂ ਇਕ ਮਸ਼ਕ ਜੈਸਾ ਆਕਾਰ ਜਨਮਿਆ। ਦਾਈ ਨੇ ਦੇਖਿਆ ਮਾਸ ਸਵਾਸ ਬਿਨਾ ਹੈ, ਬਾਬੇ ਜੱਸਾ ਸਿੰਘ ਜੀ ਕੇ ਆਗੇ ਲਿਆ ਰੱਖਿਆ। ਬਾਬੇ ਜੀ ਇਕ ਤਿਨਖਾ ਲੈ ਕੇ ਛੇੜਿਆ, ਜਲ ਜਿਹਾ ਹੋਏ ਫਿਸਿਆ। ਬਾਬਾ ਜੀ ਦੇਖ ਕੇ ਅਚਰਜ ਰਹਿ, ਉਸੀ ਵਕਤ ਟੋਆ ਕੱਢ ਗਏ, ਘਰ ਮੇ ਦਬਾਇਆ ਦੀਆ। ਦਾਈ ਘਰ ਕੋ ਚਲੀ ਗਈ। ਮਾਈ ਸਦਾ ਕੌਰ ਜੀ ਇਸ਼ਨਾਨ ਕਰਕੇ ਪਵਿੱਤਰ ਹੋਏ। ਬਾਬਾ ਜੱਸਾ ਸਿੰਘ ਤੇ ਮਾਈ ਜੀ ਦੋਨੋ ਆਪਸ ਮੇ ਗੱਲਾਂ ਕਰਨੇ ਲੱਗੇ। ਬਾਬਾ ਜੀ ਕਿਹਾ ਸਾਡੇ ਘਰ ਮਸ਼ਕ ਜਨਮੀ ਹੈ, ਲੋਕ ਮਸ਼ਕਰੀਆਂ ਕਰਨਗੇ। ਅੱਛਾ ਪਰਮੇਸ਼ਰ ਜੀ ਜੋ ਤੇਰੀ ਰਜਾਇ ਹੈ, ਬੇਸਗਨੀ ਜੀ ਵਾਰਤਾ ਹੋਈ ਹੈ। ਹੇ ਰਾਮ, ਇਹ ਉਹ ਕੀ ਹੋ ਗਿਆ ਹੈ, ਇਹ ਉਹ ਕੀ ਭਾਣਾ ਵਰਤਿਆ ਹੈ, ਇਸੀ ਤਰ੍ਹਾਂ ਦੀਆਂ ਸੋਚਾਂ ਕਰਨੇ ਲੱਗੇ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਬਾਲਕ ਰੂਪ ਧਾਰ ਕੇ ਸੰਮਤ 1872 ਬਿਕਰਮੀ ਮਾਘ ਸੁਦੀ ਪੰਚਮੀ ਤੇ ਛੱਟ ਦੀ ਵਿਚਕਾਰਲੀ ਰਾਤ, ਅੱਧੀ ਰਾਤ ਤੋਂ ਬਾਅਦ ਰਾਇਆ ਨਗਰ ਵਿਚ ਮਾਈ ਸਦਾ ਕੌਰ ਕੀ ਗੋਦ ਮੇ ਪ੍ਰਗਟ ਪਾਇ। ਮਾਈ ਕੁਦਰਤ ਦਾ ਰੂਪ ਦੇਖ ਕੇ ਅਚਰਜ ਰਹੀ ਔਰ ਪ੍ਰਸੰਨ ਹੋਈ। ਸੁੰਦਰ ਸਰੂਪ ਦੇਖ ਕੇ ਜਾਣਿਆ ਜੋ ਇਹ ਆਪ ਪਰਮੇਸ਼ਰ ਜੀ ਆਏ ਹਨ, ਕਿਉਂਕਿ ਗਰਭ ਸੇ ਨਹੀਂ ਆਏ, ਨਿਰਗੁਣ ਤੇ ਸਰਗੁਣ ਰੂਪ ਧਾਰਿਆ ਹੈ। ਮਾਤਾ ਸਦਾ ਕੌਰ ਜੀ ਬੜੀ ਪ੍ਰਸੰਨ ਹੋਈ। ਬਾਬਾ ਜੀ ਵੀ ਦੇਖ ਕੇ ਪ੍ਰਸੰਨ ਹੋਏ। ਸੁੱਕੇ ਮਨ ਜੋ ਸੇ ਸੋ ਹਰੇ ਹੋਏ ਆਏ, ਜੋ ਸਰੂਪ ਕਾ ਦਰਸ਼ਨ ਕਰਕੇ ਕਵਲ ਟਹਿਕ ਆਏ। ਇਸ ਕੌਤਕ ਕੋ ਮਾਤਾ ਸਦਾ ਕੌਰ ਜਾਣਦੇ ਹੈ ਜਾਂ ਦੁੱਧੀ ਮੁਖ ਮੈਂ ਦੇਣ ਲੱਗੀ ਮਾਈ ਤਾਂ ਦੁੱਧੀ ਨਾ ਲਈ। ਬਾਬੇ ਜੱਸਾ ਸਿੰਘ ਜੀ ਸੁੱਚਾ ਜਲ ਭਾਰਾਂ ਦਾ ਲੇਪਣ ਦੇ ਕੇ ਧੂਪ ਤੁਖਾਏ ਕੇ ਅਰਜ ਕੀਤੀ, ਗੁਰੂ ਨਾਨਕ ਦੇਵ ਜੀ ਕਿਰਪਾ ਕਰੋ ਜੋ ਬਾਲ ਦੁੱਧੀ ਲਵੇ। ਦੁੱਧੀ ਸੁੱਚੇ ਜਲ ਨਾਲ ਧੋਈ ਤਾਂ ਲਈ। ਹਰ ਤਰਫ ਸੇ ਖੁਸ਼ੀ ਹੋਈ। ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ, ਸੋਲਾ ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕੁਰ ਚੜਿਆ। ਸੋ ਠਾਕੁਰ ਅਵਿਨਾਸੀ ਹੈ, ਧਰਤੀ ਨੇ ਜਾਣਿਆ, ਮੇਰੀ ਬੇਨਤੀ ਸੁਣ ਕੇ ਆਏ ਹੈ, ਮੇਰੇ ਭਾਰ ਕੋ ਨਿਵਿਰਤ ਕਰੇਂਗੇ, ਧਰਮ ਨੇ ਜਾਣਿਆ, ਮੇਰੀ ਸਹਾਇਤਾ ਕਰੇਂਗੇ। ਬੜਾ ਕੁਲਾਹਲ ਹੋਇਆ, ਬੜੀ ਖੁਸ਼ੀ ਕੀਤੀ, ਦੇਵਤੇ ਦਰਸ਼ਨ ਕੋ ਆਏ, ਚਰਨਾਂ ਪਰ ਸੀਸ ਨਵਾਇਆ ਤੇ ਆਪੋ ਆਪਣੀਆਂ ਪੁਰੀਆਂ ਕੋ ਗਏ। 14 ਲੋਕਾਂ ਮੈਂ ਵਧਾਈਆਂ ਤੇ ਖੁਸ਼ੀਆਂ ਹੋਈਆਂ। ਸੁੰਦਰ ਸਰੂਪ ਦੇਖ ਕੇ ਧੀਰਜ ਆ ਜਾਂਦੀ ਹੈ। ਖੰਡਾਂ ਬ੍ਰਹਿਮੰਡਾਂ ਕੀ ਜੋਤ ਸਰਵ ਵਿਆਪੀ, ਕੋਟ ਸੂਰਜ ਕਾ ਪ੍ਰਕਾਸ਼, ਸੂਰਜ ਵੰਸ਼ ਕੇ ਮਾਲਕ ਬਾਡੀ ਬਸ ਮੈਂ ਆਏ ਅਵਤਾਰ ਧਾਰਿਆ ਹੈ। ਲਾਲ ਵਾਂਗੂ ਮੂਰਤੀ ਦਮਕਦੀ ਹੈ, ਸਰੀਰ ਮੇ ਗੰਢ ਨਹੀਂ ਹੈ, ਜੈਸੇ ਜੀਆਂ ਕੇ ਜੋੜ ਤੇ ਗੰਢਾਂ ਹੈ। ਸਰੂ ਵਾਂਗ ਸਰੀਰ ਪਤਲਾ, ਸੂਖਮ ਅੰਗ ਪਤਲੇ ਹੈ, ਜੈਸੇ ਸੂਰਜ ਚੜਦਾ ਹੈ, ਤਿਸੀ ਤਰ੍ਹਾਂ ਦਿਲਾਂ ਕੇ ਅੰਧੇਰੇ ਕੋ ਦੂਰ ਕਰਨਗੇ, ਪਾਪੀਆਂ ਕੋ ਸੇਕ ਪਹੁੰਚੇਗਾ, ਸੰਤਾਂ ਕੋ ਖੁਸ਼ੀ ਹੋਵੇਗੀ, ਧਰਮ ਵਧੇਗਾ, ਪਾਪ ਘਟੇਗਾ। ਦਿਨ ਚੜਿਆ ਤਾਂ ਵਧਾਈਆਂ ਮਿਲਣੇ ਲੱਗੀਆਂ, ਗੁੜ ਪ੍ਰਸ਼ਾਦ ਵਰਤਾਵਣੇ ਲੱਗੇ। ਦਾਈ ਨੇ ਵੀ ਸੁਣਿਆ, ਕਹਿਣੇ ਲੱਗੀ ਪੁੱਤਰ ਕਿੱਥੋਂ ਆਉਣਾ ਹੈ, ਮਸ਼ਕ ਜੇ ਹੀ ਜਨਮੀ ਸੀ, ਸੋ ਮੇਰੇ ਖੜੇ ਹੀ ਬਾਬੇ ਜੀ ਨੇ ਦਵਾਈ ਦਿੱਤੀ ਸੀ। ਜਨਾਨੀਆਂ ਨੇ ਕਿਹਾ ਕਿ ਤੂੰ ਝੂਠੀ ਹੈ, ਅਸੀਂ ਆਪ ਦੇਖ ਕੇ ਆਈਆਂ ਹਾਂ, ਬੜੇ ਸੁੰਦਰ ਸਰੂਪ ਖੇਡ ਰਹੇ ਹੈ, ਨੱਕ ਤਿੱਖਾ ਖੰਡੇ ਕੀ ਨਿਆਈ ਹੈ, ਨੇਤਰ ਸੂਰਜ ਚੰਦਰਮਾ ਦੀ ਤਰ੍ਹਾਂ ਦੂਰੋਂ ਹੀ ਮੋਹਦੇ ਹੈ, ਦੋਨੋ ਬੁੱਲ ਸੂਖਮ ਪਤਲੇ ਫੁੱਲ ਗੁਲਾਬ ਕੀ ਤਰ੍ਹਾਂ ਹੈ, ਆਪ ਨਿਰੰਕਾਰ ਆਕਾਰ ਧਾਰਿਆ ਹੈ। ਦਾਈ ਸੁਣ ਕੇ ਨੱਠੀ ਆਈ, ਦੇਖ ਹੱਥ ਜੋੜ ਕੇ ਕਹਿਣੇ ਲੱਗੀ, ਇਹੋ ਤਾਂ ਕੋਈ ਨੂਰੀ ਹੈ, ਖਾਕੀ ਆਦਮੀ ਨਹੀਂ ਹੈ, ਚਰਨਾਂ ਪਰ ਹੱਥ ਲਗਾਇਆ ਤੇ ਨਮਸਕਾਰ ਕੀਤੀ। ਦਾਈ ਨੇ ਕਿਹਾ, ਕਈ ਬਾਲਕ ਮੇਰੇ ਹੱਥ ਨੇ ਜੰਮੇ ਹੈ, ਪਰ ਐਸੀ ਕਿਸੇ ਨੇ ਕੀਤੀ ਜੈਸੀ ਇਸ ਬਾਲਕ ਨੇ ਕਰੀ ਹੈ, ਇਹੋ ਤਾਂ ਪਰਮੇਸ਼ਰ ਕਾ ਭੇਜਿਆ ਆਇਆ ਹੈ, ਇਸ ਕੀ ਦੇਹੀ ਹੱਡ ਮਾਸ ਕੀ ਨਹੀਂ ਹੈ, ਕੁਦਰਤ ਦੀ ਦੇਹ ਧਾਰ ਬੈਠੇ ਹਨ, ਆਪਣੀ ਸ਼ਕਤੀ ਨਾਲ ਕਲਾ ਧਾਰੀ ਹੈ, ਆਪ ਪਰਮੇਸ਼ਰ ਜੀ ਆਏ ਅਵਤਾਰ ਧਾਰਿਆ ਹੈ, ਬਾਬੇ ਜੀ ਰੱਛਾ ਬਾਬੇ ਜੀ ਗੱਫਾ ਦਿੱਤਾ ਵਧਾਈ ਦਾ, ਤਾਂ ਦਾਈ ਉਸਤਤ ਕਰਦੀ ਗਈ, ਜਿੱਥੇ ਜਾਏ ਗੱਲ ਕਰੇ ਕਿ ਜੱਸੇ ਦੇ ਘਰ ਬਾਲਕ ਹੋਇਆ ਹੈ, ਪਰ ਗਰਭ ਸੇ ਨਹੀਂ ਆਇਆ, ਕੁਦਰਤ ਨਾਲ ਮੂਰਤੀ ਧਾਰ ਬੈਠਾ ਹੈ। ਸੁਣ ਸੁਣ ਕੇ ਲੋਕ ਅਸਚਰਜ ਰਹੇ, ਕਹਿਣ ਬੰਦਗੀ ਵਾਲਾ ਬੜੀ ਕਮਾਈ ਵਾਲਾ ਆਇਆ ਹੈ। ਮਾਈ ਸਦਾ ਕੌਰ ਜੀ ਜਾਣਿਆ ਜੋ ਇਹੋ ਤਾਂ ਪਰਮੇਸ਼ਰ ਜੀ ਨੇ ਅਵਤਾਰ ਧਾਰਿਆ ਹੈ। ਬਾਬਾ ਜੀ ਵੀ ਵਿਚਿੱਤਰ ਚਲਿੱਤਰ ਦੇਖ ਕੇ ਸਮਝਿਆ ਜੋ ਇਹੋ ਜੀਵ ਨਹੀਂ ਹੈ, ਇਹੋ ਤਾਂ ਬੜੀ ਕਮਾਈ ਵਾਲਾ ਪਰਮੇਸ਼ਰ ਕਾ ਪਿਆਰਾ ਆਇਆ ਹੈ। ਮਾਨੋ ਧਰਮ ਕੀ ਮੂਰਤ ਧਰੀ, ਮਾਨੋ ਧਰਮ ਕੀ ਮੂਰਤ ਧਰਤੀ ਪਰ ਧਾਰ ਬੈਠੇ ਹੈ, ਨਿਰਗੁਣ ਤੇ ਸਰਗੁਣ ਰੂਪ, ਧਰਮ ਵਧੇਗਾ, ਪਾਪ ਘਟੇਗਾ। ਜਾਂ ਗੁਰੂ ਜੀ ਮਹੀਨੇ ਦੇ ਹੋਏ ਤਾਂ ਗਰਦਨ ਉਠਾ ਕੇ ਦਰਸ਼ਨ ਦੇਣ ਲੱਗੇ, ਜਾਂ 7 ਮਹੀਨੇ ਕੁ ਹੋਏ ਤਾਂ ਚੌਂਕੜੀ ਮਾਰ ਕੇ ਬੈਠਣੇ ਲੱਗੇ। ਰੋਂਦੇ ਨਾ ਸੀ, ਸਦਾ ਹੀ ਖੁਸ਼ੀ ਰਹਿਣਾ, ਜਿੱਧਰ ਝਾਕਣਾ ਉਧਰੇ ਹੀ ਇੱਕ ਟੱਕ ਝਾਕੀ ਜਾਣਾ। ਦਿਨੋਂ ਦਿਨ ਅੰਗ ਵੱਧਦੇ ਜਾਂਦੇ ਹੈ, ਲੱਤਾਂ ਪੈਰਾਂ ਹੱਥਾਂ ਦੇ ਬਲ ਨਾਲ ਅੱਗੇ ਕੋ ਤੁਰਦੇ ਹੈ, ਧਰਤੀ ਪਰ ਰਿੜ ਕੇ। ਮਾਤਾ ਜੀ ਬੜੇ ਅਦਬ ਨਾਲ ਸੇਵਾ ਕਰਨੀ, ਵਸਤਰ ਸਫਾ ਕਰਨੇ, ਹਰ ਵਕਤ ਨਿਗਾਹ ਮੈਂ ਰੱਖਣੇ। ਮਾਤਾ ਸਦਾ ਕੌਰ ਕੋਈ ਕੁ ਦਿਨ ਪਾਏ ਕੇ ਪੇਕੀ ਗਈ ਨੰਗਲ ਮੈਂ, ਪਰਸਪਰ ਮਿਲੇ, ਸੁਖ ਸਾਂਤ ਪੁੱਛੀ, ਨਾਨਕੇ ਬੜੇ ਪ੍ਰਸੰਨ ਹੋਏ ਦੋਹਤੇ ਕਾ ਦਰਸ਼ਨ ਕਰਕੇ। ਜੈਸੇ ਅਵਤਾਰ ਧਾਰਿਆ ਸੀ ਜਾਂ ਉਹ ਬਿਰਤਾਂਤ ਸੁਣਿਆ ਤਾਂ ਜਾਣਿਆ ਜੋ ਕੋਈ ਬੜੀ ਕਮਾਈ ਵਾਲਾ ਸੰਤ ਪੈਦਾ ਹੋਇਆ ਹੈ, ਇਸ ਤਰ੍ਹਾਂ ਹੋਰ ਕੋਈ ਨਹੀਂ ਸੁਣਿਆ, ਇਹੋ ਤਾਂ ਕਲਾ ਵਾਲਾ ਬਾਲਕ ਜੰਮਿਆ ਹੈ। ਬਾਬਾ ਜੱਸਾ ਸਿੰਘ ਜੀ ਲੈਣ ਗਏ ਨੰਗਲ ਮੇ, ਨਾਨੀ ਨੇ ਕਿਹਾ ਮੈਂ ਤਾਂ ਤੋਰਾਂਗੀ ਜਾਂ ਕਾਕਾ ਡਿੰਗ ਭਰਨ ਲੱਗੇਗਾ। ਅੰਤਰਜਾਮੀ ਗੁਰੂ ਜੀ ਬਾਬੇ ਜੱਸਾ ਸਿੰਘ ਜੀ ਕਾ ਸੰਕਲਪ ਜਾਣ ਕੇ ਬਲ ਧਾਰ ਕੇ ਉੱਠ ਖੜੇ ਹੋਏ, 5 ਕਦਮ ਅੱਗੇ ਕੋ ਤੁਰੇ। ਬਾਬੇ ਜੱਸਾ ਸਿੰਘ ਜੀ ਬਚਨ ਕੀਤਾ, ਲਵੋ ਤੁਰਨੇ ਵੀ ਲੱਗ ਪਏ ਹਨ। ਦੇਖ ਕੇ ਸਾਰਾ ਪਰਿਵਾਰ ਅਸਚਰਜ ਰਹਿ, ਬਾਬਾ ਜੱਸਾ ਸਿੰਘ ਜੀ ਰਾਮਦਾਸਪੁਰੇ ਮੇ ਲੈ ਆਏ। ਬਾਲ ਲੀਲਾ ਕਰਦੇ 4 ਬਰਸ ਕੇ ਜਾਂ ਹੋਏ ਤਾਂ ਦੂਈ ਮੂਰਤੀ ਮਹਾਰਾਜ ਬੁੱਧ ਸਿੰਘ ਜੀ ਅਵਤਾਰ ਧਾਰਿਆ। ਅਸੂ ਸੁਦੀ ਤੀਜ ਸੰਮਤ 1876 ਬਿਕਰਮੀ ਦਿਨ ਬੁੱਧਵਾਰ ਰਾਮਦਾਸਪੁਰੇ ਮੇ ਦੇਵਤੇ ਦਰਸ਼ਨ ਕੋ ਆਏ। ਬੜੀ ਖੁਸ਼ੀ ਕੀਤੀ। ਸੀਸ ਨਵਾਏ ਕੇ ਆਪੋ ਆਪਣੀਆਂ ਪੁਰੀਆਂ ਕੋ ਗਏ। ਦਿਨ ਚੜਿਆ ਤਾਂ ਵਧਾਈਆਂ ਮਿਲਣੇ ਲੱਗੀਆਂ। ਗੁੜ ਪ੍ਰਸ਼ਾਦ ਵਰਤਾਇਆ, ਬੜੀ ਖੁਸ਼ੀ ਹੋਈ। ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰਿਬੰਧ ਬਹਾਲੀ। ਮਾਨੋ ਧਰਮ ਕੀ ਤੁਜਾ ਖੜੀ ਹੋਈ ਹੈ। ਦਾਨ ਪੁੰਨ ਕੀਤਾ, 15 ਦਿਨ ਦੁੱਧੀ ਨਹੀਂ ਲਈ। ਏਕ ਸਾਧ ਆਇਆ, ਉਸਨੇ ਐਸੀ ਦਵਾਈ ਨਾਸਕਾ ਕੇ ਰਸਤੇ ਚਾੜੀ, ਤਾਂ ਫੇਰ ਦੁੱਧੀ ਲਈ। ਦਿਨੋ ਦਿਨ ਅੰਗ ਵਧਦੇ ਜਾਂਦੇ ਹੈ। ਸ੍ਰੀ ਅਕਾਲ ਪੁਰਖ ਨੇ ਦੋਨੋ ਮੂਰਤੀਆਂ ਧਾਰੀਆਂ ਹਨ, ਧਰਮ ਵਰਤਾਵਣੇ ਨੂੰ, ਪਾਪ ਹਟਾਵਣੇ ਨੂੰ। ਗਊ ਗਰੀਬ ਦਾ ਕਸ਼ਟ ਕੱਟਣ ਨੂੰ ਦਰਸ਼ਨ ਦਿੱਤਾ ਹੈ। ਦਿਨੋ ਦਿਨ ਦੋਨਾਂ ਭਾਈਆਂ ਦੇ ਅੰਗ ਵਧਣੇ ਲੱਗੇ। ਜਾਂ ਸਤਿਗੁਰੂ ਜੀ 5 ਵਰਸ ਕੇ ਹੋਏ, ਤਰੋੜਾਂ ਥੀ ਸਾਹਿਬ ਆਇਆ ਰਾਮਦਾਸਪੁਰੇ ਮੇਂ। ਫੇਰ ਬਾਬੇ ਜੱਸਾ ਸਿੰਘ ਕੇ ਘਰ ਆਇਆ, ਰਾਮ ਰਾਮ ਕਰੀ। ਮਾਤਾ ਸਦਾ ਕੌਰ ਜੀ ਬੜੇ ਆਦਰ ਨਾਲ ਬਿਠਾਇਆ, ਪ੍ਰਸ਼ਾਦ ਛਕਾਇਆ। ਸ੍ਰੀ ਸਤਿਗੁਰੂ ਜੀ ਵਿਹੜੇ ਮੇਂ ਖੇਡਦੇ ਦੇਖ ਕੇ ਤੇ ਮੋਹਣੀ ਮੂਰਤ ਕਾ ਦਰਸ਼ਨ ਕਰਕੇ ਮੋਹਿਆ ਗਿਆ। ਕਹਿਣੇ ਲਗਾ, ਸਾਬੂ ਕਿ ਮੈਂ ਤਾਂ ਇਸ ਲੜਕੇ ਨੂੰ ਸਾਗ ਦੇ ਚੁੱਕਿਆ ਹਾਂ। ਜਾਂ ਘਰ ਆ ਜਾਏ ਕੇ ਗੱਲ ਕੀਤੀ ਤਾਂ ਕੁੜੀ ਦੀ ਮਾਂ ਨੇ ਸੁਣ ਕੇ ਕਿਹਾ ਕਿ ਉਹ ਤਾਂ ਪਿੰਡ ਛੋਟਾ ਹੈ, ਸਾਡੇ ਪਿੰਡ ਕੇ ਉਥੇ ਵਗ ਚਰ ਕੇ ਆਉਂਦੇ ਹੈ। ਸਾਬੂ ਨੇ ਕਿਹਾ ਕਿ ਮੈਨੂੰ ਤਾਂ ਪਿੰਡ ਵੱਡਾ ਦਿਸਿਆ ਹੈ, ਮੈਂ ਤਾਂ ਸਾਗ ਕਰ ਚੁੱਕਾ ਹਾਂ ਜਿੱਥੇ ਕਰਨਾ ਸੀ। ਮੁੰਡਾ ਪੁੱਜ ਕੇ ਸੁੰਦਰ ਹੈ, ਰੁਪਈਆ ਸਗਨ ਕਾ ਭੇਜ ਦਿੱਤਾ। ਰਾਮਦਾਸਪੁਰੇ ਨੇ ਮੰਗਣੇ ਕੀ ਕੀਤੀ ਰੀਤੀ। ਮਾਈ ਸਦਾ ਕੌਰ ਤੇ ਬਾਬੇ ਜੱਸਾ ਸਿੰਘ ਕੋ ਵਧਾਈਆਂ ਮਿਲਣੇ ਲੱਗੀਆਂ। ਜੱਜੇ ਅੱਖਰ ਪਰ ਜੱਸਾ ਸਿੰਘ ਤਿਸ ਕੇ ਘਰ ਮੈਂ ਰਾਮ ਪਰਤ ਹੈ, ਮੰਗਲਾਚਾਰ ਕੇ ਗੀਤ ਗਾਇਨ ਕੀਤੇ। ਬਾਬੇ ਜੱਸਾ ਸਿੰਘ ਦੀ ਦਲੀਲ ਕੀਤੀ ਕਿ ਇਹਨੂੰ ਕਿਧਰੇ ਪੜ੍ਹਨੇ ਪਾਈਏ। ਅੰਤਰਜਾਮੀ ਸਤਿਗੁਰੂ ਜੀ 35 ਲਿਖ ਕੇ ਲਿਖਾ ਦਿੱਤੀ। 5 ਵਰਸ ਕੇ ਸੇ ਤਬ ਵਚਨ ਕੀਤਾ, ਮੈਨੂੰ ਕੌਣ ਪੜ੍ਹਾਉਣ ਵਾਲਾ ਹੈ। ਬਾਬਾ ਜੀ ਦੇਖ ਕੇ 35 ਤੇ ਸੁਣ ਕੇ ਬਚਨ ਅਸਤਰਜ ਮਾਨੀ। ਦੇਖੋ ਬਾਲ ਕੀ ਗੱਲਾਂ ਕਰਦਾ ਹੈ। ਸਤਿਗੁਰੂ ਜੀ ਆਪਣੇ ਸੁਭਾਅ ਮੇਂ ਮਗਨ ਰਹਿਣਾ, ਜੋ ਆਏ ਕੇ ਦਰਸ਼ਨ ਕਰਦਾ ਹੈ ਸੋ ਮੋਹਿਆ ਜਾਂਦਾ ਹੈ। ਮੁਖੜਾ ਦੇਖਣੇ ਸੇ ਬਿਰਤੀ ਨੇਤਰਾਂ ਕੀ ਨਹੀਂ ਹਟਦੀ ਹੈ। ਪਰਲੇ ਪਤਲੇ ਸੂਖਮ ਸਰੀਰ ਕਾ ਆਕਾਰ ਆਪ ਨਿਰੰਕਾਰ ਜੀ ਨੇ ਧਾਰਿਆ ਹੈ। ਮੁਖਵਾਗ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਸੋ ਮੂਰਤੀ ਜੋਤ ਸ੍ਰੀ ਅਕਾਲ ਪੁਰਖ ਜੀ ਧਾਰੀ ਹੈ। ਸ੍ਰੀ ਸਤਿਗੁਰੂ ਜੀ 7 ਵਰਸਾਂ ਕੇ ਹੋਏ ਤਾਂ ਤਰੌੜੀ ਜਾਏ ਬੇਦ ਰੀਤੀ ਸੇ ਵਿਵਾਹ ਕੀਤਾ। ਸਰਬ ਦੇਖ ਕੇ ਮੋਹੇ ਗਏ। ਦੇਖ ਕੇ ਲੋਕ ਮਾਈਆਂ ਬੀਬੀਆਂ ਕਹਿੰਦੀਆਂ ਹੈ ਇਹ ਮੂਰਤ ਰੱਬ ਨੇ ਆਪ ਧਾਰੀ ਹੈ, ਜਿਹੜਾ ਦਰਸ਼ਨ ਕਰੇ ਉਸ ਨੂੰ ਲੱਗਦੀ ਪਿਆਰੀ ਹੈ। ਮੰਗਲਾਚਾਰ ਕੇ ਗੀਤ ਗਾਇਨ ਕੀਤੇ, ਰਾਮਦਾਸਪੁਰੇ ਆਏ, ਬੜੀ ਖੁਸ਼ੀ ਹੋਈ। ਸ੍ਰੀ ਸਤਿਗੁਰੂ ਜੀ ਕੇ ਮਹਿਲ ਜੱਸਾ ਜੀ ਘਰ ਮੇਂ ਆਈ। ਮਾਤਾ ਸਦਾ ਕੌਰ ਤੇ ਬਾਬੇ ਜੱਸਾ ਸਿੰਘ ਜੀ ਕੋ ਵਧਾਈਆਂ ਮਿਲੀਆਂ। 8 ਵਰਿਆਂ ਕੇ ਹੋਏ ਤਾਂ ਜਿਹੜਾ ਬੋਲਾ ਮੁਖ ਸੇ ਨਿਕਲਦਾ ਹੈ ਸੋ ਪੂਰਾ ਹੁੰਦਾ ਹੈ, ਕਿਸੇ ਨਾਲ ਬਹੁਤਾ ਬੋਲਦੇ ਨਾ ਸੇ। ਦੋਨੋ ਬਾਲਕ ਦੇਖ ਕੇ ਧੀਰਜ ਆ ਜਾਂਦੀ ਹੈ। ਮਾਨੋ ਰਾਮ ਭਰਤ ਜੀ ਦੋਨੋ ਭਾਈ ਆਏ ਹਨ, ਸੂਰਜ ਚੰਦਰਮਾ ਵੱਤ ਚਾਨਣ ਕਰਨਗੇ। ਦਿਲਾਂ ਕਾ ਜੋ ਅੰਧੇਰਾ ਹੈ ਸੋ ਹਟਾਵਣਗੇ। ਅਕੰਤ ਬੈਠ ਕੇ ਭਜਨ ਕਰਨਾ, ਚੌਂਕੜੀ ਮਾਰ ਕੇ ਪਦਮ ਆਸਣ ਲਾਇ ਕੇ ਉੱਤੋਂ ਦੀ ਚਾਦਰ ਦੀ ਮੁਕਟੀ ਮਾਰ ਕੇ ਸਮਾਧੀ ਲਾਇ ਛੱਡਣੀ। ਜੋ ਮੁੰਡੇ ਹਾਣ ਕੇ ਸੇ ਉਹਨਾਂ ਨੇ ਸਹਿ ਉਪਾਧੀਆਂ ਕਰਨੀਆਂ। ਸ੍ਰੀ ਸਤਿਗੁਰੂ ਜੀ ਛੋਟੀ ਅਵਸਥਾ ਮੇਂ ਹੀ ਸੰਤਾਂ ਵਾਂਗੂ ਆਸਣ ਲਗਾਏ ਕੇ ਭਜਨ ਕਰਨਾ। ਜਾਂ ਮੁੰਡਿਆਂ ਦੇਖਣਾ ਤਾਂ ਬੁੱਲ ਹਿਲਦੇ ਹੈ, ਤੁਰਦੇ ਬੈਠਦੇ ਭਜਨ ਕਰਨਾ। ਹੋਰ ਕੋਈ ਗੱਲ ਕਿਸੇ ਵਿਹਾਰ ਦੀ ਨਾ ਕਰਨੀ, ਹਰ ਵਕਤ ਧਿਆਨ ਰੂਪ ਰਹਿਣਾ। ਜਿਸ ਨੇ ਦਰਸ਼ਨ ਕਰਨਾ ਦੇਖ ਕੇ ਮੁਖੜਾ ਮਨ ਮੋਹਿਆ ਜਾਣਾ, ਉਸਨੇ ਜਾਣਨਾ ਜੋ ਬੰਦਗੀ ਵਾਲਾ ਹੈ, ਬੜੇ ਨਵਿਸ਼ਤੇ ਵਾਲਾ ਹੈ। ਜੋ ਬੋਲਾ ਕਰਦੇ ਹੈ ਸਹਿ ਸੁਭਾਅ ਹੀ ਸੋ ਪੂਰਾ ਹੁੰਦਾ ਹੈ। ਪੈਂਸਾਂ ਚਾਰ ਮੁੰਡਿਆਂ ਨਾਲ ਚਲੇ ਜਾਣਾ, ਰੰਬਾ ਹੱਥ ਮੇਂ ਹੋਣਾ, ਰੰਬੇ ਪਰ ਸੋਟੀ ਮਾਰ ਕੇ ਰਾਗ ਵਾਂਗੂ ਤੁਕ ਪੜਨੀ, ਕੋਈ ਸਮਝ ਨਾ ਮੁੰਡਿਆਂ ਨੂੰ ਪੈਣੀ। ਮਹਾਰਾਜ ਬੋਧ ਸਿੰਘ ਜੀ 5 ਵਰਸ ਕੇ ਹੋਏ ਤਾਂ ਮਾਧਪੁਰ ਮੇਂ ਮੰਗਣਾ ਹੋਇਆ। ਰਾਮਦਾਸਪੁਰੇ ਮੰਗਣੇ ਕੀ ਰੀਤੀ ਕੀਤੀ, ਵਧਾਈਆਂ ਮਿਲੀਆਂ, ਬੜੀ ਖੁਸ਼ੀ ਕੀਤੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਕਾਲ ਪੁਰਖ ਹੈ, ਦੂਜੇ ਭਾਈ ਬੁੱਧ ਸਿੰਘ ਜੀ ਹੈ, ਦੋਨੋ ਭਾਈ ਮੋਹਨੀ ਮੂਰਤਾਂ। 7 ਵਰਸ ਕੇ ਸੇ ਮਹਾਰਾਜ ਬੁੱਧ ਸਿੰਘ ਜੀ ਮਾਧਪੁਰ ਮੇਂ ਜਾਏ ਵਿਵਾਹ ਕੀਤਾ, ਬੇਦ ਰੀਤੀ ਸੇ। ਕੁੜਮਾਂ ਨਾਲ ਰਸ ਰੀਤ ਰਹੀ ਬਾਬੇ ਜੱਸਾ ਸਿੰਘ ਕੀ। ਰਾਮਦਾਸਪੁਰੇ ਆਏ ਮਹਿਲ ਸਾਹਿਬ ਕੌਰ ਆਈ, ਮਾਈ ਸਦਾ ਕੌਰ ਤੇ ਬਾਬੇ ਜੱਸਾ ਸਿੰਘ ਕੋ ਵਧਾਈਆਂ ਮਿਲੀਆਂ। ਪਰਿਵਾਰ ਨੇ ਜੈਸਾ ਜੈਸਾ ਦੇਣਾ ਲੈਣਾ ਸੀ ਸੋ ਦਿੱਤਾ ਲਿਆ। ਬਾਬਾ ਜੱਸਾ ਸਿੰਘ ਖੇਤੀ ਵੀ ਕਰਦੇ ਸੇ, ਰੰਬਾ ਫਾਲਾ ਵੀ ਚੰਡਦੇ ਸੇ। ਮਹਾਰਾਜ ਬੋਧ ਸਿੰਘ ਜੀ ਬਾਬੇ ਜੱਸਾ ਸਿੰਘ ਜੀ ਕੇ ਨਾਲ ਕੰਮ ਕਾਰ ਕਰਾਉਂਦੇ ਹੈ। ਸ੍ਰੀ ਸਤਿਗੁਰੂ ਜੀ ਭਜਨ ਬਾਣੀ ਕਰਨਾ, ਨਾਮ ਕੀ ਮਸਤੀ ਮੇ ਮਸਤ ਰਹਿੰਦੇ ਹਨ। ਸ੍ਰੀ ਸਤਿਗੁਰੂ ਜੀ ਕੇ ਮੁਖ ਪਰ ਲਾਲੀ, ਮਸਤਕ ਚੌੜਾ, ਭਵਾਂ ਕਮਾਨ ਕੀ ਨਿਆਈ, ਨੇਤਰ ਮਾਨੋ ਚੰਦਰਮਾ ਸੂਰਜ ਚੜੇ ਹਨ। ਕਵਲਾਂ ਕੀ ਤਰ੍ਹਾਂ ਖਿੜੇ ਹੈ, ਸੁੰਦਰ ਕਪੋਲ, ਨੱਕ ਤਿੱਖਾ ਖੰਡੇ ਕੀ ਨਿਆਈ, ਬਿੰਬ ਫਲ ਸਮਾਨ, ਦੋਨੋ ਹੋਠ ਪਤਲੇ ਲਾਲ, ਕਰਨ ਸੇਵਕਾਂ ਕੋ ਨਿਹਾਲ, ਦੰਦ ਮੋਤੀਆਂ ਕੀਆਂ ਪੰਗਤੀਆਂ ਲੱਗੀਆਂ ਹੋਈਆਂ ਹਨ। ਠੋਡੀ ਸੇਵ ਕੇ ਸਮਾਨ ਹੈ, ਛਾਤੀ ਚੌੜੀ, ਲੱਕ ਪਤਲਾ ਕੇਹਰ ਕੀ ਨਿਆਈ, ਆਜਾਨ ਬਾਹ ਲੰਬੀਆਂ ਪੁਜਾ ਹੈਨ, ਗਰਦਨ ਹੰਸ ਕੀ ਮਾਨਿੰਦ ਲੰਬੀ, ਲੱਤਾਂ ਕੇਲੇ ਕੀ ਤਰ੍ਹਾਂ ਹੈਨ, ਚਰਨ ਕਵਲ ਮੇ ਪਦਮ ਹੈ, ਪ੍ਰਿਗਲਤਾ ਹੈ ਪਿੱਠ ਪਰ, ਸੱਜੇ ਗੋਡੇ ਉਤੇ ਲਾਲ ਲਸਣ ਹੈ ਨਿਮਕੇ ਪੱਤੇ ਕੀ ਤਰ੍ਹਾਂ, ਸਰੀਰ ਪਤਲਾ ਸਰੂ ਵਾਂਗੂ, ਦੇਖ ਕੇ ਧੀਰਜ ਆ ਜਾਂਦੀ ਹੈ, ਜੀਆਂ ਵਾਂਗੂ ਸਰੀਰ ਮੇ ਗੰਢ ਨਹੀਂ ਹੈ। ਬਾਹਰ ਜਾਣਾ ਤੇ ਭਜਨ ਕਰਨਾ, ਆਪਣੀ ਰਜਾਏ ਨਾਲ ਘਰ ਆਉਂਦੇ ਹੈ, ਜਿਸ ਨੇ ਆਏ ਕੇ ਦਰਸ਼ਨ ਕਰਨਾ, ਹੱਸ ਕੇ ਦਰਸ਼ਨ ਦੇਣਾ, ਜੈਸਾ ਸੰਕਲਪ ਹੋਵੇ ਕਿਸੇ ਦਾ, ਉਸ ਨੂੰ ਓਸਾ ਹੀ ਬੋਲਾ ਕਰਨਾ, ਉਸ ਨੇ ਜਾਣਨਾ ਜੋ ਮੇਰੇ ਦਿਲ ਕੀ ਵਾਰਤਾ ਸੁਣਾਉਂਦਾ ਹੈ, ਇਹ ਕੋਈ ਕਮਾਈ ਵਾਲਾ ਹੈ, 84 ਪਰ ਮਾਇਆ ਪਾਈ ਹੋਈ ਹੈ, ਇਹ ਨਾ ਸੀ ਕੋਈ ਜਾਣਦਾ ਜੋ ਅਵਿਨਾਸ਼ੀ ਠਾਕੁਰ ਜੀ ਪ੍ਰਗਟ ਹੋਏ ਹਨ। ਮਾਤਾ ਵੀ ਬੜਾ ਅਦਬ ਰੱਖਦੀ ਹੈ, ਮਾਤਾ ਜਾਣਦੀ ਹੈ ਗਰਭ ਕੇ ਰਸਤੇ ਨਹੀਂ ਆਏ, ਕੁਦਰਤ ਨਾਲ ਸ਼ਕਤੀ ਨਾਲ ਆਪਣੀ ਕਲਾ ਧਾਰ ਬੈਠੇ ਹਨ। ਮਾਤਾ ਜੀ ਬੜੇ ਅਦਬ ਨਾਲ ਸੇਵਾ ਟਹਿਲ ਕਰਨੀ, ਵਸਤਰ ਹਰ ਵਕਤ ਸਫਾ ਰੱਖਣੇ, ਪ੍ਰਸ਼ਾਦ ਪਾਣੀ ਛਕਾਵਣਾ ਬੜੇ ਪ੍ਰੇਮ ਨਾਲ, ਪਰਮੇਸ਼ਰ ਰੂਪ ਜਾਣ ਕੇ ਮਾਤਾ ਸਦਾ ਕੌਰ ਭੈ ਰੱਖਦੀ ਹੈ। ਮਾਤਾ ਪਿਤਾ ਦੇਖ ਦੇਖ ਕੇ ਵਾਰਨੇ ਜਾਂਦੇ ਹਨ, ਦੋਨੋ ਜੋੜੀ ਲਾਲਾਂ ਕੀ ਘਰ ਮੇ ਖੇਡਦੇ ਹਨ। ਬਾਬੇ ਜੀ ਕਾ ਸਤਿਗੁਰੂ ਜੀ ਕੀ ਮੂਰਤੀ ਵਿਚ ਬੜਾ ਮੋਹ ਹੈ, ਜੈਸੇ ਰਾਮ ਚੰਦਰ ਜੀ ਕੇ ਵਕਤ ਦਸ਼ਰਥ ਜੀ ਕਾ ਮੋਹ ਸੀ। ਪਿੰਡ ਦੇ ਲੋਕ ਵੀ ਅਦਬ ਰੱਖਦੇ ਹੈ, ਕਿਉਂਕਿ ਦਾਈ ਨੇ ਸਾਰੇ ਪਿੰਡ ਵਿਚ ਸੁਣਾਇਆ ਸੀ ਜਿਸ ਤਰ੍ਹਾਂ ਅਵਤਾਰ ਧਾਰਿਆ ਸੀ, ਨਾਲੇ ਸੁੰਦਰ ਮੂਰਤ ਦੇਖ ਕੇ ਜੀ ਮੋਹਿਆ ਜਾਂਦਾ ਹੈ। ਜੇਕਰ ਕੋਈ ਸਾਧ ਮਿਲਣਾ, ਉਸ ਕੋ ਸੀਸ ਨਵਾ ਕੇ ਚਰਨੀ ਹੱਥ ਲਾ ਕੇ ਮੱਥਾ ਟੇਕਣਾ, ਅਗਲੇ ਸਾਧ ਨੇ ਜਾਣਨਾ ਜੋ ਬੜੇ ਨਵਿਸਤੇ ਵਾਲਾ ਹੈ, ਹੋਰ ਵੀ ਤਾਂ ਆਣੇ ਹੈਣ, ਕੋਈ ਨੀ ਚਰਨੀ ਹੱਥ ਲਾਉਂਦਾ ਹੈ, ਇਹ ਦੁਨੀਆਂ ਵਰਗਾ ਬਾਲਕ ਨਹੀਂ ਹੈ, ਕੈਸਾ ਪਿਆਰਾ ਲੱਗਦਾ ਹੈ। ਬਿਲਗਾ ਗ੍ਰਾਮ ਹੈ, ਤਿਸ ਜਗ੍ਹਾ ਇਕ ਮਹੀਨਾ ਗਏ, ਏਕ ਸਾਧ ਸੀ ਉਸ ਜਗ੍ਹਾ, ਉਸ ਤੋਂ ਅੱਖਰ ਕੁਝ ਪੜੇ, ਏਕ ਮਹੀਨਾ ਰਹਿ ਕੇ ਮੁੜ ਆਏ। ਮਹਾਰਾਜ ਬੋਧ ਸਿੰਘ ਜੀ ਕੇ ਸਾਥ ਵਚਨ ਕੀਤਾ, ਪੜਨਾ ਕੀ ਥਾ ਸੈਲ ਕਰਨ ਗਏ ਸੇ ਸੁਕਾਰ ਆਏ ਹਨ, ਡੇਲੋ ਕਾ ਇਕ ਮੋਰੂ ਥਾ, ਤਿਸਕੇ ਨਾਲ ਬੜਾ ਪ੍ਰੇਮ ਥਾ ਸਤਿਗੁਰੂ ਜੀ ਕਾ, ਪ੍ਰਸ਼ਾਦਾ ਵੀ ਉਸਕੀ ਸਿੰਘਣੀ ਬਣਾਉਂਦੀ ਸੀ, ਜਾਂ ਅੱਗੇ ਪੰਥ ਤੁਰੇਗਾ ਉਹ ਬੁੱਢੀ ਵੀ ਆ ਕੇ ਭਜਨ ਲਵੇਗੀ, ਸਤਿਗੁਰੂ ਜੀ ਡੇਲੋ ਜਾਣਗੇ। ਇਸ ਪ੍ਰਕਾਰ ਦੀ ਲੀਲਾ ਕਰਦੇ ਕਰਾਉਂਦੇ 20 ਬਰਸ ਕੇ ਹੋਏ, 22 ਬਰਸ ਕੇ ਜਾਂ ਹੋਏ ਸਤਿਗੁਰੂ ਜੀ, ਤਾਂ ਕਾਵਲ ਸਿੰਘ ਪਨਵਈਆ ਸ੍ਰੀ ਸਤਿਗੁਰੂ ਜੀ ਕਾ ਫੌਜ ਮੇ ਜਮਾਦਾਰ ਸੀ। ਸ੍ਰੀ ਸਤਿਗੁਰੂ ਜੀ ਕੋ ਕਹਿਣੇ ਲਗਾ, ਤੁਸੀਂ ਸਾਡੇ ਨਾਲ ਚੱਲੋ, ਨੌ ਨਿਹਾਲ ਸਿੰਘ ਵਾਲੀ ਫੌਜ ਮੇ ਨਾਵਾਂ ਲਿਖਾਏ ਦਿੰਦੇ ਹੈ। ਕਾਵਲ ਸਿੰਘ ਨਾਲ ਗਏ ਸ੍ਰੀ ਸਤਿਗੁਰੂ ਜੀ, ਫੌਜ ਮੇ ਜਾਏ ਭਰਤੀ ਹੋਏ, ਨਾਵਾਂ ਲਿਖਵਾਇਆ। ਜਦ ਰਣਜੀਤ ਸਿੰਘ ਜਨਮਿਆ ਸੀ ਤਾਂ ਉਸ ਸਮੇਂ ਯੁੱਧ ਕਾ ਸਮਾਨਾ ਥਾ, ਪਿਤਾ ਕਾ ਨਾਮ ਮਹਾਂ ਸਿੰਘ ਥਾ, ਜਿਸ ਪਰ ਚੜਾਈ ਕੀਤੀ ਸੋ ਫਤਿਹ ਹੋਇਆ, ਨਾਮ ਰਣਜੀਤ ਸਿੰਘ ਰੱਖਿਆ, ਜਾਂ ਵੱਡਾ ਹੋਇਆ ਰਣਜੀਤ ਸਿੰਘ ਤਾਂ ਚੰਗੇ ਰਸਤੇ ਦੱਸਣ ਲੱਗਾ, ਧਰਮਸ਼ਾਲਾ ਪਿੰਡਾਂ ਮੇ ਬਣਵਾਏ ਦਿੱਤੀਆਂ, ਸਰਵ ਲੋਕ ਕਹਿਣ ਕਿ ਧਰਮ ਲੜੀ ਜੋ ਕਹਿੰਦੇ ਹੈ ਸੋ ਹੁਣ ਚੱਲੀ ਹੈ। ਨੈਣਾ ਸਿੰਘ ਤੇ ਫੂਲਾ ਸਿੰਘ ਇਹ ਨਿਹੰਗਾਂ ਮੇ ਵੱਡੇ ਥੇ, ਕਾਵਲ ਕਾ ਪਾਸਾ ਵੀ ਜਿੱਤਿਆ, ਹਰੀ ਸਿੰਘ ਨੜੂਆ ਭੇਜਿਆ ਸੀ, ਆਪ ਵੀ ਰਣਜੀਤ ਸਿੰਘ ਕੋ ਅਟਕਨੇ ਗਹਣ ਕਰਕੇ ਲੰਘਾ ਦਿੱਤਾ ਸੀ, ਬੜੀ ਕਮਾਈ ਵਾਲਾ ਸੀ, ਸਰਬ ਖਾਲਸੇ ਕੋ ਖੁਸ਼ੀਆਂ ਹੋਈਆਂ, ਜਿੱਧਰ ਚੜਾਈ ਕਰਨ ਉਧਰੇ ਹੀ ਫਤਿਹ ਹੋਵੇ। ਕੋਈ ਦਿਨ ਬੜੀ ਧਰਮ ਕੀ ਵਾਰਤਾ ਤੁਰੀ, ਦਿਉਤਾ ਸੁਭਾਅ ਸੀ, ਸਰਬ ਪਰ ਦਇਆ ਕਰਨੀ, ਧਰਮ ਲੜੀ ਚੱਲੀ, ਅਮਨ ਚੈਨ ਰਹੀ, ਕੋਈ ਨਾ ਚੜ ਕੇ ਆਇਆ ਸਾਹਮਣੇ। ਰਣਜੀਤ ਸਿੰਘ ਕਾ ਏਕ ਨੇਤਰ ਸੀ ਸੱਜਾ, ਲੰਮਾ ਦਾੜਾ ਜਿੱਧਰ ਚਾਖੇ ਉਧਰ ਹੀ ਨਮਸਕਾਰਾਂ ਕਰਦੇ ਹੈ। ਚਾਰ ਬਰਨ ਨਾਲੇ ਖਾਲਸਾ, ਸਰਬ ਜੀਵ ਸੁਖੀ ਸੇ, ਕੋਈ ਵੀ ਨਾ ਸੀ ਦੁਖੀ, ਸਰਬ ਖਾਲਸਾ ਜੈ ਜੈਕਾਰ ਕਰਦਾ ਹੈ। ਜਗ੍ਹਾ ਪਰ ਜਗ੍ਹਾ ਦੇਗਾਂ ਬਣਦੀਆਂ ਹਨ, ਅਕਾਲ ਅਕਾਲ ਹੁੰਦੀ ਹੈ, ਨਿਹੰਗਾਂ ਕਾ ਤੇ ਨਿਰਵਲਿਆਂ ਕਾ ਜ਼ੋਰ ਸੀ। ਜਾਂ ਰਣਜੀਤ ਸਿੰਘ ਦੇਵ ਲੋਕ ਚਲੇ ਗਏ ਤਾਂ ਰਾਣੀਆਂ ਨਾਲ ਸਤੀ ਹੋਈਆਂ ਸੀ, ਦੋ ਕਬੂਤਰਾਂ ਦਾ ਜੋੜਾ ਵਿਚ ਆਇਆ ਪਿਆ ਸੀ, ਪਾਛੇ ਭੋਗ ਪਵਾਏ ਗ੍ਰੰਥ ਸਾਹਿਬਾਂ ਕੇ, ਸ਼ੋਕ ਕੇ ਦਿਨ ਪੂਰੇ ਹੋਏ, ਆਪੋ ਤਾਪ ਹੋਈ, ਜੋ ਜੋ ਨਿਕਟਵਰਤੀ ਹਾਕਮ ਸੇ ਤਿਨਾਂ ਕਾ ਜ਼ੋਰ ਹੋਇਆ, ਮਾਸ ਸ਼ਰਾਬ ਕਬਾਬ ਬਹੁਤ ਖਾਣੇ ਲੱਗੇ, ਸ਼ੁਭ ਕਰਮ ਹਟਦੇ ਗਏ, ਮਾੜੇ ਕਰਮ ਸਰਬ ਲੋਕ ਕਰਨੇ ਲੱਗੇ, ਨੀਚ ਜਾਤਾਂ ਕੋ ਰਮਣੇ ਲੱਗੇ, ਮੁੰਡੇ ਅਤੇ ਵੇਸਵਾ ਕੇ ਜਾਣੇ ਲੱਗੇ, ਕਿਸੀ ਕਾ ਭੈ ਨਾ ਰਹਿਆ ਸਿਰ ਪਰ, ਆਪੋ ਆਪਣੇ ਹੁਕਮ ਚਲਾਉਣੇ ਲੱਗੇ, ਜ਼ੁਲਮੀਆਂ ਵੀ ਕਰਨੇ ਲੱਗੇ, ਪਰਤਰੀਆ ਕੀ ਸੇਜ ਜਾਣੇ ਲੱਗੇ, ਜ਼ੋਰ ਜ਼ੁਲਮ ਹੋਣੇ ਲੱਗਾ, ਪਰਜਾ ਬੜੀ ਦੁਖੀ ਹੋਈ, ਖਾਲਸਾ ਕਬੁੱਧੀ ਹੋਇਆ, ਚੰਗੇ ਕਰਮ ਛੱਡੇ ਤੇ ਮਾੜੇ ਕੰਮ ਕਰਨੇ ਲੱਗੇ, ਕਲਯੁਗ ਕਾ ਜ਼ੋਰ ਹੋਇਆ, ਸੰਕਰ ਬਰਨ ਹੋਣੇ ਲੱਗੀ, ਰਈਅਤ ਦੁਖੀ ਹੋਈ। ਲਾਹੌਰ ਸੇ ਹੁਕਮ ਗਿਆ ਕਿ ਕੁਲੰਕ ਕਾ ਕਿਲਾ ਆਕੀ ਹੈ, ਤਿਸ ਪਰ ਧਾਵਾ ਕਰਕੇ ਜਾਓ, ਸਰ ਕਰੋ। ਸਾਰੀ ਫੌਜ ਸੰਗਤ ਇਕੱਠੀ ਹੋ ਕੇ ਗੁਰੂ ਬਾਲਕ ਸਿੰਘ ਜੀ ਪਾਸ ਗਈ, ਦੋ ਦੋ ਰੁਪਏ ਇਕੱਠੇ ਕਰਕੇ ਗੁਰੂ ਜੀ ਕੇ ਅੱਗੇ ਰੱਖੇ। ਸਿੱਖਾਂ ਨੇ ਅਰਜ਼ ਕੀਤੀ, ਜਿਸ ਜੋ ਸਾਨੂੰ ਤਨਖਾਹ ਨਾ ਸੀ ਮਿਲਦੀ ਤਾਂ ਅਸੀਂ ਪੇਟੀ ਭੰਨਣ ਦੀ ਸਲਾਹ ਕੀਤੀ ਸੀ, ਤੇ ਵਿੱਚੋਂ ਕੁਝ ਸਿੱਖਾਂ ਨੇ ਕਿਹਾ ਸੀ ਕਿ ਹਜ਼ਰੋਵੇਂ ਸੰਤ ਹੈ, ਉਨ੍ਹਾਂ ਦੀ ਪੁੱਛਾਂਗੇ, ਜੋ ਕਹਿਣਗੇ ਸੋ ਕਰਾਂਗੇ। ਜਾਂ ਤੁਹਾਥੋਂ ਆ ਕੇ ਅਸੀਂ ਪੁੱਛਿਆ ਸੀ ਤਾਂ ਤੁਸਾਂ ਵਚਨ ਕੀਤਾ ਸੀ ਜੋ ਤੁਹਾਨੂੰ ਤਨਖਾਹ ਜਾਂਦਿਆਂ ਹੀ ਮਿਲ ਜਾਏਗੀ, ਅਮਾਨਤ ਖਿਆਨਤ ਨਾ ਕਰੋ, ਪੇਟੀ ਨਾ ਤੋੜੋ, ਆਪ ਦਾ ਵਚਨ ਪੂਰਾ ਹੋਇਆ ਹੈ, ਸੋ ਸਾਨੂੰ ਜਾਂਦਿਆਂ ਹੀ ਤਨਖਾਹ ਮਿਲ ਗਈ ਹੈ, ਅਸੀਂ ਗ੍ਰਿਸ਼ਤੀ ਹੈ, ਉਸ ਤਨਖਾਹ ਵਿੱਚੋਂ ਤਿਲ ਫੁੱਲ ਕੁਝ ਭੇਟਾ ਚਾੜਦੇ ਹਨ। ਗੁਰੂ ਜੀ ਵਚਨ ਕੀਤਾ, ਅਸੀਂ ਪੂਜਾ ਨਹੀਂ ਲੈਂਦੇ ਹਾਂ, ਆਪਣੇ ਬਾਲ ਬੱਚੇ ਨੂੰ ਵਸਤਰ ਬਣਾਏ ਕੇ ਪਹਿਨਾਏ ਦਿਓ। ਫੌਜੀ ਸਿੰਘਾਂ ਅਰਜ਼ ਕੀਤੀ, ਜੀ ਸਾਨੂੰ ਕੋਈ ਸੇਵਾ ਟਹਿਲ ਦੱਸੋ। ਗੁਰੂ ਜੀ ਵਚਨ ਕੀਤਾ, ਸ਼ੋ ਦਿਓ, ਤੁਸੀਂ ਕੀ ਕਾਰ ਕਰਨੀ ਹੈ, ਨਾਮ ਜਪਣਾ ਤੇ ਵੰਡ ਕੇ ਛਕਣਾ ਇਹੋ ਕਾਰ ਅੱਛੀ ਹੈ, ਤੁਸੀਂ ਇਕ ਇਕ ਪ੍ਰਸ਼ਾਦਾ ਕੱਢਿਆ ਕਰੋ, ਧਰਮਸਾਲ ਮੇ ਲਿਜਾਏ ਕੇ ਜੋ ਅੰਨ ਕਾ ਅਰਥੀ ਆਵੇ ਸਭ ਕੁਛ ਛਕਾਓ, ਨਾਲੇ ਰਾਗੀ ਰੱਖੋ, ਦੋ ਵਗਤ ਦੀਵਾਨ ਲਗਾਓ, ਆਸਾ ਕੀ ਵਾਰ ਲਾਮਣੀ ਇਸ਼ਨਾਨ ਕਰਕੇ ਸਰਬ ਜਾਏ ਕੇ ਵਾਰ ਸੁਣੋ, ਫੌਜ ਸੀਸ ਨਵਾਏ ਕੇ ਫਤਿਹ ਬੁਲਾਏ ਕੇ ਚਰਨਾਂ ਤੇ ਹੱਥ ਲਾਏ ਕੇ ਖੁਸ਼ੀਆਂ ਲੈ ਕੇ ਤੁਰੀ। ਖਾਲਸੇ ਨੇ ਕੁਲੰਕ ਕੇ ਕਿਲੇ ਪਰ ਧਾਵਾ ਕੀਤਾ, ਹਜ਼ਾਰੇ ਨੂੰ ਤੁਰੇ ਜਾਏ ਕੇ ਖਾਲਸੇ ਨੇ ਧਰ ਕੇ ਛਾਪੇ ਇਕ ਦੋ ਤੁਰਕ ਫੂਕ ਦਿੱਤੇ, ਕਿਲਾ ਸਰ ਹੋਇਆ। ਅਟਕਵੇਂ ਪਿੱਛੇ ਗੀਟੀ ਫਸੀ ਹੋਈ ਸੀ, ਬੇਅੰਤ ਜਲ ਪਾਛੇ ਜਮਾਂ ਹੋਇਆ ਹੋਇਆ ਸੀ, ਸਰਕਾਰ ਦਾ ਇਹ ਹੁਕਮ ਸੀ ਕਿ 12-12 ਕੋਸ ਦੂਰ ਹੋ ਜਾਓ, ਪਿੱਛੇ ਜਿਹੜੀ ਗੀਟੀ ਫਸੀ ਹੋਈ ਸੀ ਸੋ ਨਿਕਲ ਗਈ, ਜਿਉਂ ਪਾਣੀ ਚੜਿਆ ਹੈ 12 ਕੋ ਹੀ ਫੈਲ ਗਿਆ। ਫੌਜ ਇਕ ਟਿੱਬੀ ਕੇ ਉਪਰ ਚੜ ਗਈ, ਸੰਦ ਵਲੇਵਾ ਸਭ ਰੁੜ ਗਿਆ, ਜਿਸ ਟਿੱਬੀ ਪਰ ਫੌਜ ਚੜੀ ਸੀ ਉਸਕੇ ਸਿਖਰ ਤੱਕ ਜਲ ਚੜ ਗਿਆ, ਆਸ ਨਾ ਸੀ ਜੀਵਨੇ ਕੀ, ਜਾਂ ਮੂੰਹ ਪਾਣੀ ਪੈਣ ਲੱਗਾ ਤਾਂ ਸਾਰੀ ਫੌਜ ਨੇ ਇਹੋ ਆਵਾਜ਼ਾ ਕੀਤਾ ਹੈ, ਅਕਾਲ ਪੁਰਖ ਹੁਣ ਕੋਈ ਆਸ ਨਹੀਂ ਹੈ ਜਿਉਣ ਕੀ, ਅੰਤ ਕੇ ਸਮੇਂ ਸਹਾਇਤਾ ਕਰੋ, ਜੈਸੇ ਗਜ ਗ੍ਰਹ ਤੇ ਛੁਡਾਇਆ ਸੀ, ਜਾਂ ਇਹ ਅਰਜ਼ ਹੋਈ ਤਾਂ ਮੂੰਹ ਪਾਣੀ ਪੈਣ ਕੀ ਤਿਆਰੀ ਸੀ, ਸੁਣ ਕੇ ਪੁਕਾਰ ਜਲ ਇਕ ਵਾਰ ਇਉਂ ਉਤਰਿਆ ਜੈਸੇ ਕ੍ਰਿਸ਼ਨ ਜੀ ਕੇ ਚਰਨ ਨੂੰ ਛੋਹ ਕੇ ਜਮਨਾ ਉਤਰੀ ਸੀ, ਆਪ ਅਕਾਲ ਪੁਰਖ ਹੈ ਤਾਂ ਵਿਚ, ਪਰ ਜੀਆਂ ਉਤੇ ਮਾਇਆ ਪਾਈ ਹੋਈ ਹੈ, ਸਮੇਂ ਨਾਲ ਪ੍ਰਗਟ ਹੋਣਗੇ, ਜਾਂ ਪਾਣੀ ਉਤਰਿਆ ਸਭ ਹੇਠਾਂ ਉਤਰੇ, ਅਸਬਾਬ ਸਾਰਾ ਰੁੜ ਗਿਆ। ਫੌਜ ਲਾਹੌਰ ਨੂੰ ਮੁੜੀ, ਫੌਜ ਕੇ ਭਜਨੀ ਸਿੰਘ ਸਭ ਦਰਸ਼ਨ ਕਰਨ ਗਏ, ਗੁਰੂ ਬਾਲਕ ਸਿੰਘ ਜੀ ਕੇ ਚਰਨਾਂ ਪਰ ਨਮਸਕਾਰ ਕੀਤੀ। ਖਾਲਸੇ ਨੇ ਗੁਰੂ ਜੀ ਸੁਖ ਸ਼ਾਂਤ ਕੀ ਖਬਰ ਪੁੱਛੀ, ਸਿੰਘਾਂ ਨੇ ਦੱਸੀ, ਹੋਰ ਬਚਨ ਵੀ ਕੀਤੇ। ਸਿੰਘਾਂ ਨੇ ਪੁੱਛਿਆ ਕਿ ਸਾਡੇ ਵਿਚ ਮਹੰਤ ਕਿਹੜਾ ਹੈ, ਗੁਰੂ ਬਾਲਕ ਸਿੰਘ ਜੀ ਬਚਨ ਕੀਤਾ, ਨਾਲੇ ਕਾ ਜਤੀ ਬਚਨ ਕਾ ਪੂਰਾ ਤੇ ਕਾ ਧਣੀ, ਇਹ ਲੱਛਣ ਜਿਸਨੇ ਹੋਣਗੇ ਸੋ ਆਪੇ ਹੀ ਗੱਜਣਗੇ, ਦਿਨੋ ਦਿਨ ਪ੍ਰਗਟ ਹੋਣਗੇ। ਬਚਨ ਬਿਲਾਸ ਕਰਕੇ ਖੁਸ਼ੀਆਂ ਲੈ ਕੇ ਚਰਨਾਂ ਪਰ ਸੀਸ ਨਵਾਏ ਕੇ ਫੌਜੀ ਸਿੰਘ ਤੁਰੇ ਅੱਗੇ ਪੰਜਾ ਸਾਹਿਬ ਆ ਕੇ ਫੇਰ ਫੌਜ ਲਾਹੌਰ ਮੇ ਜਾਏ ਰਹੀ। ਖਾਲਸਾ ਫੌਜ ਦੀ ਨੌਕਰੀ ਸਮੇਂ ਦੇ ਕੌਤਕ। ਕਲਾ ਧਾਰ ਕੇ ਅਕਾਲ ਪੁਰਖ ਸ੍ਰੀ ਸਤਿਗੁਰੂ ਜੀ ਲੱਗੇ ਹੈ ਚੋਜ ਕਰਨ, ਦਿਨੋਂ ਦਿਨ ਪ੍ਰਗਟ ਹੋਣਗੇ। ਇੱਕ ਦਿਨ ਸਤਿਗੁਰੂ ਜੀ ਤਿੰਨ ਸਫ਼ਾ ਲੈ ਕੇ ਵਲੇਟ ਕੇ ਬੰਨ ਕੇ ਸਫ਼ਾ ਜੰਗ ਲੈ ਕੇ ਤੂੜੀ ਵਾਂਗੂ ਕੁਤਰ ਦਿੱਤੀਆਂ, ਦੋ ਹੱਥ ਸਾਫ਼ ਰੱਖ ਲਈ। ਕੋਲੋਂ ਸਿੰਘ ਨੇ ਪੁੱਛਿਆ ਜੀ ਇਹ ਕੀ ਸਾਂਗ ਹੈ? ਸ੍ਰੀ ਸਤਿਗੁਰੂ ਜੀ ਬਚਨ ਕੀਤਾ, ਇੱਕ ਸਫ਼ ਤੁਰਕਾਂ ਕੀ ਕੁਤਰੀ ਹੈ, ਦੂਜੀ ਪਾਪ ਕੀ ਟੁੱਕੀ ਹੈ, ਤੀਜੀ ਮਲੇਸ਼ ਖਾਲਸੇ ਕੀ ਟੁੱਕੀ ਹੈ, ਚੌਥੀ ਸਫ਼ਾ ਧਰਮ ਕੀ ਵਿਛਾਵਣੀ ਹੈ, ਜਿਹੜੀ ਦੋ ਹੱਥ ਫੂੜੀ ਰੱਖੀ ਹੈ। ਉਠਾਏ ਕੇ ਗੁਰੂ ਜੀ ਵਚਨ ਕੀਤਾ, ਅੰਮ੍ਰਿਤਸਰ ਤੇ ਲਾਹੌਰ ਦੋਏ ਰੱਖ ਲਏ ਹੈ, ਹੋਰ ਸਾਰੀ ਧਰਤੀ ਵਲੇਟ ਦਿੱਤੀ ਹੈ। ਸ੍ਰੀ ਸਤਿਗੁਰੂ ਜੀ ਰਾਤ ਕੋ ਵੀ ਨਾਂ ਸੀ ਬਿਰਾਜ ਦੇ, ਰਾਤ ਦਿਨੇ ਇੱਕ ਰਸ ਰਸਨਾ ਕਾ ਜਾਪ ਕਰਦੇ ਹੈ, ਜਾਂ ਕੋਈ ਸਿੰਘ ਦੇਖੇ ਸਤਿਗੁਰੂ ਜੀ ਬੰਨੇ ਤਾਂ ਭਜਨ ਹੀ ਕਰਦੇ ਦਿਸਣ। ਇਸ਼ਨਾਨ ਅੰਮ੍ਰਿਤ ਵੇਲੇ ਜ਼ਰੂਰ ਕਰਨਾ, ਔਰ ਫੌਜ ਮੇਂ ਵੀ ਭਜਨ ਕਰਨਾ, ਉੱਠੋ ਇਸ਼ਨਾਨ ਕਰਕੇ ਭਜਨ ਕਰੋ, ਸੁੱਤੇ ਕਿਉਂ ਪਏ ਹੋ? ਭਜਨੀਆਂ ਨੇ ਤਾਂ ਕਈਆਂ ਨੇ ਉੱਠਣਾ ਵੀ, ਇਸ਼ਨਾਨ ਵੀ ਕਰਨਾ, ਭਜਨ ਕਰਨਾ, ਤੇ ਜਿਹੜਾ ਮਲੇਸ਼ ਖਾਲਸਾ ਸੀ ਸੋ ਸੁੱਤਾ ਪਿਆ ਈ ਆਖ ਛੱਡੇ ਤੇ ਸਾਰੀ ਰਾਤ ਸੌਣ ਨਹੀਂ ਦਿੰਦਾ ਹੈ, ਇਹਨੂੰ ਨੀਂਦ ਨਹੀਂ ਆਉਂਦੀ ਹੈ। ਬੜੇ ਮਸਤਾਨੇ ਹੋਏ ਗਏ, ਕੋਈ ਸਾਹਮਣੇ ਬੋਲ ਨਾ ਸੀ ਸਕਦਾ। ਜੰਗਲ ਮੇਂ ਜਾ ਕੇ ਪਦਮ ਆਸਣ ਲਾਏ ਕੇ ਸਮਾਧੀ ਲਾ ਕੇ ਭਜਨ ਕਰਨਾ, ਕੂਕਰਾਂ ਕੋ ਵੀ ਪ੍ਰਸ਼ਾਦ ਪਾਵਣਾ, ਜੇ ਬਿਸਤਰੇ ਉੱਤੇ ਨਹੀਂ ਤੇ ਨਹੀਂ ਹੈ, ਬੇਪਰਵਾਹ ਰੂਪ ਹੋਏ ਗਏ ਹੈ, ਖਾਣ ਪੀਣ ਦੀ ਖਬਰ ਨਾ ਰੱਖਦੇ ਹੈ। ਇਤਨੇ ਕੁ ਸਿੰਘਾਂ ਨੂੰ ਭਰੋਸਾ ਹੋਇਆ ਜੋ ਇਹੋ ਪੂਰਨ ਪੁਰਖ ਹੈ, ਕਾਹਨ ਸਿੰਘ ਚੱਕ ਦਾ, ਜਮੀਤ ਸਿੰਘ ਗਿੱਲਾਂ ਕਾ, ਧਿਆਨ ਸਿੰਘ ਮਾਲਵੇ ਕਾ, ਦੂਲਾ ਸਿੰਘ ਰਾਜਿਆਣੇ ਕਾ, ਜੀਤ ਸਿੰਘ ਠਰੂ ਕਾ, ਰਾਜਾ ਸਿੰਘ ਤਰਾਂਡੀ ਕਾ, ਜੋ ਬੋਲਾ ਕਰਦੇ ਹੈ ਸ੍ਰੀ ਸਤਿਗੁਰੂ ਜੀ, ਤਾਂ ਇਹੋ ਸਿੰਘ ਕੁਛ ਕੁ ਸਮਝਦੇ ਹੈ। ਇਤਨੇ ਕੁ ਸਿੰਘ ਸਰਧਾ ਰੱਖਦੇ ਸੀ, ਪ੍ਰਸ਼ਾਦ ਵੀ ਉਹ ਛਕਾਉਂਦੇ ਸੀ। ਜਦ ਪ੍ਰਸ਼ਾਦ ਬਣੇ ਤਾਂ ਜਿੱਥੇ ਸਤਿਗੁਰੂ ਜੀ ਹੋਣ ਉੱਥੇ ਸੱਦ ਕੇ ਪ੍ਰਸ਼ਾਦ ਛਕਾਉਣਾ। ਸਿੰਘਾਂ ਸਮਝਣਾ ਬਹੁਤ ਬੰਦਗੀ ਕਰਨੇ ਸੀ, ਸਰੀਰ ਕੀ ਸੁੱਧ ਵੀ ਨਹੀਂ ਰੱਖਦੇ ਹੈ, ਦੁੱਖ ਕਿਸੇ ਤਰ੍ਹਾਂ ਦਾ ਕਿਸੇ ਕੋਈ ਨਾਂ ਸੀ ਦੇਂਦੇ। ਭਲੀ ਵਾਰਤਾ ਕਹਿਣੀ ਚਾਹੇ ਕੋਈ ਗੁੱਸਾ ਹੀ ਕਰੇ, ਚਾਲੀ ਸੇਰਾ ਸਦਾ ਸੁੱਚਾ ਹੀ ਵਚਨ ਕਰਨਾ। ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਮਨਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋਵੈ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਪਰੋਏ, ਯਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦੁਆਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।